ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ, ਗੁਰ ਅੰਗਦ, ਗੁਰ ਅਮਰਦਾਸ, ਪਦ ਬੰਦ ਰਾਮਦਾਸ, ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰੀ ਰਾਏ, ਹਰ ਕ੍ਰਿਸ਼ਨ ਗੁਰ, ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨੁਰਾਗ। ਇਕ ਅੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਵਾਹਿਗੁਰੂ ਸਾਹਿਬ ਜੀਓ। ਚਾਉ ਪਈ ਮੁਖ ਤੇ ਭਾਖ ਹੈ ਸਤਿਗੁਰ ਬਹਿਨਾ, ਨੈ ਹਿੰਦੂ ਕੋ ਤੁਰਕ ਨਾ ਹੈ ਨਾ, ਜਗ ਮੈਂ ਹਿੰਦੂ ਤੁਰਕ ਨਾ ਕੋ, ਝੂਠੇ ਨਾਮ ਧਰਾਵੈ ਦੋ, ਝੂਠੇ ਨਾਮ ਧਰਾਵੈ ਦੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾਵਤਾਰ ਸਤਿਗੁਰੂ, ਤਖਤ ਚਬਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ, ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸੰਧਿਆ ਦੇ ਸਮੇਂ ਦੀ, ਸ਼ਾਮ ਦੇ ਸਮੇਂ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਕਿਰਪਾ ਹੋ ਰਹੀ ਹੈ। ਸ਼ਾਮਾਂ ਦੇ ਦੀਵਾਨ ਸਜੇ, ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਜਾਪ, ਅਰਦਾਸ ਬੇਨਤੀ, ਸ੍ਰੀ ਮੁੱਖ ਵਾਕ, ਗੁਰੂ ਕੀ ਬਾਣੀ ਦਾ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਪਾਵਨ ਅਸਥਾਨ ਦੀ ਮਰਯਾਦਾ ਅਨੁਸਾਰ ਗੁਰ ਇਤਿਹਾਸ ਦੀ ਜੋ ਕਥਾ ਲੜੀਵਾਰ ਰੂਪ ਦੇ ਵਿੱਚ ਚੱਲ ਰਹੀ ਹੈ। ਕਲਯੁੱਗ ਦੇ ਸਮੇਂ ਦੇ ਪਰਮੇਸ਼ਰ ਦੇ ਅਵਤਾਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨੀ ਦੀ ਕਥਾ ਹੈ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਬਿਠਾਇਆ। ਪਾਪਾਂ ਦੀ ਮੈਲ ਭਾਰ ਪੈਣ ਕਰਕੇ ਧਰਤੀ ਨੇ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਾਪਾਂ ਦੇ ਭਾਰ ਨੂੰ ਨਿਵਿਰਤ ਕਰਨ ਵਾਸਤੇ। ਨਿਰਗੁਣ ਆਪ ਸਰਗੁਣ ਪੀ ਉਹੀ, ਨਿਰਗੁਣ ਤੋਂ ਸਰਗੁਣ ਸਰੂਪ ਪਰਮੇਸ਼ਰ ਨੇ ਧਾਰਨ ਕੀਤਾ ਦੁਨੀਆਂ ਨੂੰ ਉਤਾਰਨ ਵਾਸਤੇ। ਜਿੱਥੇ ਕੋਈ ਪਰਮੇਸ਼ਰ ਨੂੰ ਯਾਦ ਕਰ ਰਿਹਾ ਸੀ, ਤਪ ਕਰ ਰਿਹਾ ਸੀ, ਉਹਦੇ ਤਪ ਦਾ ਫਲ ਦੇਣ ਵਾਸਤੇ। ਜਿੱਥੇ ਕੋਈ ਪਖੰਡ ਹੈ, ਪਖੰਡ ਦਾ ਮਹਾਰਾਜ ਜੀ ਨੇ ਖੰਡਨ ਕਰਨ ਵਾਸਤੇ, ਪਖੰਡ ਨੂੰ ਨਾਸ ਕਰਨ ਵਾਸਤੇ। ਜਿੱਥੇ ਲੋਕ ਪਾਪ ਕਰਦੇ ਨੇ, ਉਹਨਾਂ ਨੂੰ ਇਸ ਕੰਮ ਤੋਂ ਹਟਾਉਣ ਵਾਸਤੇ, ਸਿੱਧੇ ਰਸਤੇ ਲਾਉਣ ਵਾਸਤੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਦੁਨੀਆਂ ਨੂੰ ਉਤਾਰਿਆ। ਦੁਨੀਆਂ ਦੇ ਵਿੱਚ ਵਿਚਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ ਦਾ ਰਟਨ ਕਰਕੇ, ਯਾਤਰਾ ਕਰਕੇ, ਜੋ ਜੋ ਕਿਸੇ ਦੇ ਸੁਭਾਅ ਵਾਲਾ ਮਨੁੱਖ ਸੀ, ਉਹਨਾਂ ਨੂੰ ਬਦਲ ਕਰਕੇ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਜੋੜਨਾ ਕੀਤਾ ਚਰਨਾਂ ਦੇ ਨਾਲ ਲੋਕਾਂ ਨੂੰ। ਕਈ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਰੱਬ ਵੀ ਹੁੰਦਾ ਹੈ, ਕਿ ਪਰਮੇਸ਼ਰ ਵੀ ਹੈ। ਉਹਨਾਂ ਦੇ ਕੋਲ ਵੀ ਮਹਾਰਾਜ ਜੀ ਨੇ ਪਹੁੰਚ ਕੇ ਉਹਨਾਂ ਨੂੰ ਜਣਾਇਆ ਕਿ ਨਹੀਂ, ਕੋਈ ਉੱਤੇ ਹੈ, ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹਨੂੰ ਯਾਦ ਕਰਿਆ ਕਰੋ। ਇਸ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ। ਸੁਲਤਾਨਪੁਰ ਦੇ ਸਾਹਿਬ ਮਹਾਰਾਜ ਸੁਲਤਾਨਪੁਰ ਸਾਹਿਬ ਸ਼ੋਭਨੀਕ ਨੇ ਸੱਚੇ ਪਾਤਸ਼ਾਹ ਜੀ ਦੁਕਾਨ ਦਾ ਕੰਮ ਵੀ ਛੱਡ ਦਿੱਤਾ ਹੈ, ਪਰਿਵਾਰ ਨੂੰ ਵੀ ਘਰ ਛੱਡਿਆ ਹੋਇਆ ਹੈ। ਆਪ ਗੁਰਦੇਵ ਜੀ ਮੜੀਆਂ ਮਸਾਣਾਂ ਦੇ ਵਿੱਚ ਜੰਗਲ ਦੇ ਵਿੱਚ ਸਜੇ ਹੋਏ ਨੇ। ਸਤਿਗੁਰਾਂ ਦੇ ਚਰਨ ਪੈਣ ਦੇ ਨਾਲ, ਉੱਥੇ ਬੈਠਣ ਦੇ ਨਾਲ, ਕੀਰਤਨ ਕਰਨ ਦੇ ਨਾਲ ਉਹ ਸਾਰੀ ਧਰਤੀ ਪਵਿੱਤਰ ਹੋਈ ਹੈ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਉਹ ਹਰੀ ਭਰੀ ਹੋ ਗਈ, ਪਵਿੱਤਰ ਹੋ ਗਈ। ਉਹ ਮੜੀਆਂ ਕਬਰਾਂ ਦੇ ਵਿੱਚ ਜਿੰਨੇ ਵੀ ਮੁਰਦੇ ਸਾੜੇ ਹੋਏ ਨੇ, ਦੱਬੇ ਹੋਏ ਨੇ, ਸਾਰਿਆਂ ਦਾ ਉਧਾਰ ਕਰ ਦਿੱਤਾ, ਸਾਰਿਆਂ ਦੇ ਮੁਕਤ ਹੋ ਗਏ, ਜੂਨਾਂ ਤੋਂ ਛੁੱਟ ਗਏ। ਗੁਰੂ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦਾ ਸਹੁਰਾ ਮੂਲ ਚੰਦ ਆਇਆ, ਬੜਾ ਖਿੱਝ ਕੇ ਬੋਲਦਾ ਹੈ। ਕਿਉਂ ਕਰਕੇ ਗਿਆਨ ਨਹੀਂ ਨਾ, ਦੁਨਿਆਵੀ ਪੱਖ ਹੈ, ਅਤੇ ਮਹਾਰਾਜ ਜੀ ਨੂੰ ਆਪਣੇ ਦੀ ਤਰ੍ਹਾਂ ਹੀ ਜਾਣਦਾ ਹੈ, ਪਰ ਉਹਦੀ ਨਾ ਕੋਈ ਗੱਲ ਚੱਲੀ। ਸਿਆਮਾ ਪੰਡਿਤ ਸੀ, ਉਹਨੇ ਵੀ ਆਪਣਾ ਕੁਝ ਵਿਦਵਤਾ ਦੇ ਨਾਲ ਗੱਲਬਾਤ ਕੀਤੀ, ਪਰ ਉਹ ਜਦੋਂ ਮਹਾਰਾਜ ਜੀ ਅੰਤਰੀਵ ਭਾਵ ਦੇ ਨਾਲ ਸਮਝਾਉਂਦੇ ਨੇ ਕਿ ਤੁਸੀਂ ਮੈਨੂੰ ਕਮਲਾ ਨਾ ਆਖੋ, ਮੈਨੂੰ ਇਹ ਨਾ ਕਹੋ ਕਿ ਕੰਮ ਕਾਰ ਛੱਡ ਦਿੱਤਾ ਹੈ, ਆਪੋ ਆਪਣੇ ਮਨਾਂ ਨੂੰ ਸਮਝਾਉਣਾ ਕਰੋ ਕਿ ਮਨ ਕੀ ਕਰਦਾ ਹੈ, ਇਹ ਮਨ ਦੀ ਦਸ਼ਾ ਕੀ ਹੈ, ਮਨ ਦੀ ਹਾਲਤ ਕੀ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਦੇ ਕੇ ਨਾਲ ਨਾਲ ਗੁਰਬਾਣੀ ਦਾ ਉਪਦੇਸ਼ ਦੇ ਕਰਕੇ ਉਸ ਪੰਡਿਤ ਦਾ ਸ਼ੰਕਾ ਦੂਰ ਕੀਤਾ। ਉਹ ਨਿਮਰਤਾ ਭਾਵਨਾ ਦੇ ਵਿੱਚ ਆਇਆ, ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਸਤਿਗੁਰਾਂ ਨੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਅਤੇ ਉਹਨੂੰ ਗਿਆਨ ਕਰਵਾ ਦਿੱਤਾ। ਇਸ ਕਰਕੇ ਕਿਰਪਾ ਹੋ ਗਈ, ਪਰਮੇਸ਼ਰ ਦੇ ਘਰ ਦਾ ਜਿਹੜਾ ਸੀ ਭੇਦ ਗਿਆਨ ਦੱਸ ਦਿੱਤਾ, ਉਹਦਾ ਨਾਮ ਸਿਮਰਨ ਦੇ ਵਿੱਚ ਜੁੜ ਗਿਆ। ਮੂਲ ਚੰਦ ਅਤੇ ਬ੍ਰਾਹਮਣ ਫਿਰ ਕਿਰਪਾ ਕਰਾ ਕੇ ਅਤੇ ਵਾਪਸ ਸ਼ਹਿਰ ਨੂੰ ਆ ਗਏ ਨੇ, ਸੁਲਤਾਨਪੁਰ ਸਾਹਿਬ ਜੀ ਨੂੰ। ਅਤੇ ਗਰੀਬ ਨਿਵਾਸ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਮੜੀਆਂ ਮਸਾਨਾਂ ਦੇ ਵਿੱਚ ਸਜੇ ਹੋਏ ਨੇ। ਹੁਣ ਜਿਵੇਂ ਅਗੇਰਲਾ ਪ੍ਰਕਰਨ ਅੱਗੇ ਆਰੰਭ ਹੋ ਰਿਹਾ ਹੈ, ਜਿਵੇਂ ਵੀ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੀ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਮੁਖ ਤੇ ਭਾਖ ਹੈ ਸਤਿਗੁਰ ਬੈਨਾ।
ਜਦੋਂ ਸਤਿਗੁਰਾਂ ਦਾ ਸਹੁਰਾ ਮੂਲ ਚੰਦ ਦੇ ਪੰਡਿਤ ਬ੍ਰਾਹਮਣ ਵਾਪਸ ਆ ਗਏ ਨੇ ਪਿੰਡ ਦੇ ਵਿੱਚ, ਅਤੇ ਗੁਰਦੇਵ ਜੀ ਉੱਥੇ ਹੀ ਸਜੇ ਹੋਏ ਨੇ ਮੜੀਆਂ ਦੇ ਵਿੱਚ, ਕਬਰਾਂ ਦੇ ਵਿੱਚ, ਅਤੇ ਆਪਣਾ ਜੋ ਸ੍ਰੀ ਜੀ ਸਭਾਇਮਾਨ ਮੁਖੜਾ ਹੈ ਨਾ, ਕਮਲ ਸਰੀਰ ਖੜਾ ਹੈ ਸਤਿਗੁਰਾਂ ਦਾ, ਸੋਹਣਾ ਮੁੱਖ ਹੈ, ਉਸ ਮੁੱਖ ਦੇ ਵਿੱਚੋਂ ਮਹਾਰਾਜ ਜੀ ਆਪਣੀ ਮੌਜ ਦੇ ਨਾਲ ਇਸ ਤਰ੍ਹਾਂ ਬਚਨ ਕਰ ਰਹੇ ਹਨ।
ਮੈਂ ਹਿੰਦੂ ਕੋ ਤੁਰਕ ਨਾ ਐਨਾ।
ਮਹਾਰਾਜ ਕਹਿਣ ਲੱਗੇ, ਇਹ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਨਾ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ, ਇਹਨਾਂ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਕੋਈ ਨਹੀਂ ਇੱਥੇ ਹੈਗਾ, ਨਾ ਕੋਈ ਮੁਸਲਮਾਨ ਹੈ ਅਤੇ ਨਾ ਕੋਈ ਹਿੰਦੂ ਹੈ, ਇਸ ਤਰ੍ਹਾਂ ਬਚਨ ਕਰਦੇ ਹਨ।
ਜੱਗ ਮੈਂ ਹਿੰਦੂ ਤੁਰਕ ਨਾ ਕੋ।
ਇਸ ਜੱਗ ਦੇ ਵਿੱਚ, ਸੰਸਾਰ ਦੇ ਵਿੱਚ ਮਹਾਰਾਜ ਕਹਿਣਗੇ ਇੱਕ ਵੀ ਹਿੰਦੂ ਨਹੀਂ ਹੈ ਅਤੇ ਨਾ ਇੱਕ ਹੀ ਇੱਕ ਮੁਸਲਮਾਨ ਹੀ ਹੋਏ ਉਹ ਵੀ ਨਹੀਂ ਹੈਗਾ। ਮਹਾਰਾਜ ਜੀ ਇਸ ਤਰ੍ਹਾਂ ਬਚਨ ਕਰ ਰਹੇ ਹਨ ਉੱਚੀ ਉੱਚੀ।
ਝੂਠੇ ਨਾਮ ਧਰਾਵੇ ਦੋ।
ਇਹਨਾਂ ਦੋਵਾਂ ਨੇ ਐਵੇਂ ਝੂਠੇ ਨਾਮ ਧਰਾਉਣੇ ਮਾਤਰ ਹੀ ਨਾਮ ਰੱਖੇ ਕਿ ਮੈਂ ਮੁਸਲਮਾਨ ਹੈ, ਮੈਂ ਤੁਰਕ ਹੈ, ਹਿੰਦੂ ਕਹਿੰਦਾ ਕਿ ਮੈਂ ਹਿੰਦੂ ਹੈ, ਮੈਂ ਮੇਰਾ ਧਰਮ ਜਿਹੜਾ ਵੱਡਾ ਹੈ, ਮੇਰਾ ਹਿੰਦੂ ਧਰਮ ਵੱਡਾ ਹੈ, ਅਤੇ ਮੁਸਲਮਾਨ ਆਖੀ ਜਾਂਦਾ ਮੇਰਾ ਵੱਡਾ ਹੈ। ਇਸ ਵਾਸਤੇ ਅਮਲਾਂ ਬਾਜੋਂ ਦੋਨੋਂ ਰੋਈ। ਇਸ ਵਾਸਤੇ ਇਹ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹਨਾਂ ਨੇ ਆਪਣੇ ਨਾਮ ਹੀ ਧਰਾਏ ਹੋਏ ਨੇ, ਨਾਮ ਮਾਤਰ ਹੀ ਆ, ਕੋਈ ਹਿੰਦੂ ਹੈ ਅਤੇ ਕੋਈ ਨਾ ਮੁਸਲਮਾਨ ਹੈ।
ਕੋ ਕੋ ਨਰ ਹਵੈ ਨਿਕਟ ਸੁਣਤ ਹੈ।
ਜਦੋਂ ਉੱਚੀ ਉੱਚੀ ਮਹਾਰਾਜ ਇਸ ਤਰ੍ਹਾਂ ਬਚਨ ਕਰਦੇ ਨਾ ਆਪਣੀ ਮੌਜ ਦੇ ਨਾਲ, ਅਤੇ ਕੋਈ ਕੋਈ ਬੰਦਾ ਲਾਗੇ ਕੋਈ ਜੰਗਲ ਦੇ ਵਿੱਚ ਲੱਕੜਾਂ ਵੱਢਣ ਕੋਈ ਕੰਮ ਆਉਂਦਾ ਨਾ, ਅਤੇ ਉਹ ਮਹਾਰਾਜ ਜੀ ਦਾ ਇਸ ਤਰ੍ਹਾਂ ਬਚਨ ਸੁਣਦਾ ਹੈ, ਅਤੇ ਉਹ ਧਿਆਨ ਦੇ ਨਾਲ ਕੰਨ ਦੇ ਕੇ ਸੁਣਦਾ ਕਿ ਕੀ ਆਉਂਦੇ ਨੇ। ਇਸ ਤਰ੍ਹਾਂ ਜਦੋਂ ਸੁਣ ਕਰਕੇ,
ਹੋਰ ਮੈਂ ਅਪਰਨ ਮਿਲਤ ਭਨਤ ਹੈ,
ਉਹ ਜਦੋਂ ਫਿਰ ਸੁਲਤਾਨਪੁਰ ਆਉਂਦਾ ਜਿਹੜਾ ਸੁਣਦਾ ਹੈ, ਉਹ ਹੋਰਨਾਂ ਨੂੰ ਦੱਸਦਾ ਹੈ ਕਿ ਜਿਹੜਾ ਜੈ ਰਾਮ ਦਾ ਰਿਸ਼ਤੇਦਾਰ ਇੱਥੇ ਰਹਿੰਦਾ ਹੈ ਨਾ, ਜਿਹਨੂੰ ਗੁਰੂ ਨਾਨਕ ਕਹਿੰਦੇ ਹੈ, ਉਹ ਜੰਗਲ ਦੇ ਵਿੱਚ ਮੜੀਆਂ ਦੇ ਵਿੱਚ ਬੈਠਾ, ਅੱਜ ਮੈਂ ਸੁਣ ਕੇ ਆਇਆ ਅਤੇ ਉੱਚੀ ਉੱਚੀ ਇਸ ਤਰ੍ਹਾਂ ਆਖਣ ਦਿਆ ਕਿ ਨਾ ਇੱਥੇ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ।
ਇਹ ਬਿਦ ਸੁਣੀ ਸ਼੍ਰਵਣ ਨਿਜ ਕਾਜੀ।
ਜਦੋਂ ਕੁਝ ਕੁ ਲੋਕਾਂ ਦੇ ਵਿੱਚ ਇਹ ਖਬਰ ਹੋਈ ਹੈ, ਅਤੇ ਜਿਹੜਾ ਉੱਥੇ ਮੇਨ ਕਾਜੀ ਹੈ, ਉੱਥੇ ਰਹਿਣ ਵਾਲਾ ਦੌਲਤ ਖਾਨ ਨਵਾਬ ਦੇ ਕੋਲ ਫਤਵੇ ਲਾਉਣ ਵਾਲਾ ਕਾਜੀ, ਜਿਹੜਾ ਆਪਣੇ ਆਪ ਨੂੰ ਵੱਡਾ ਮੁਖੀ ਅਖਵਾਉਂਦਾ, ਆਪਣੇ ਆਪ ਨੂੰ ਵੱਡਾ ਕਾਜੀ ਅਖਵਾਉਂਦਾ ਹੈ, ਉਹ ਕਾਜੀ ਦੇ ਕੰਨ ਦੇ ਵਿੱਚ ਜਦੋਂ ਉਹਨੂੰ ਇਹ ਖਬਰ ਹੋਈ ਹੈ,
ਗਵਨਿਓ ਨਿਕਟ ਵੇਖ ਤਨ ਪਾਜੀ।
ਉਹ ਪਾਜੀ ਕੀ ਬਨਾਵਟੀ ਜਿਹਾ ਭੇਸ ਉਹਨੇ ਧਾਰਿਆ ਹੋਇਆ, ਅਸਲ ਕਾਜੀ ਤੇ ਹੈ ਨਹੀਂ ਹੈ, ਅੰਦਰੋਂ ਕਾਜੀ ਨਹੀਂ ਹੈ, ਉੱਤੋਂ ਉੱਤੋਂ ਹੀ ਹੈ ਲਿਬਾਸ, ਹੀ ਕਾਜੀ ਹੈ ਪਰ ਅੰਦਰ ਖਾਲੀ ਹੈ। ਬੜਾ ਖਿਜਿਆ ਅਤੇ ਉੱਧਰ ਨੂੰ ਚੱਲ ਪਿਆ ਜੰਗਲ ਦੇ ਵੱਲ।
ਕੱਛ ਕੁ ਮਨੋਜ ਤੇ ਸੰਗ ਸਿਧਾਰੇ।
ਕੁਝ ਕੁ ਹੋਰ ਇਹਨੇ ਨਾਲ ਲੈ ਲੈਣੇ ਲੋਕ, ਉਹ ਵੀ ਨਾਲ ਚੱਲ ਪਏ ਨੇ ਕਿ ਚਲੋ ਜਾ ਕੇ ਵੇਖੀਏ ਸੁਣੀਏ ਕਿ ਗੁਰੂ ਨਾਨਕ ਕੀ ਆਖਦਾ ਹੈ।
ਵੈਸੇ ਸ੍ਰੀ ਗੁਰ ਆਨ ਨਿਹਾਰੇ,
ਜਿੱਥੇ ਸਾਹਿਬ ਜੀ ਸਜੇ ਹੋਏ ਨੇ ਆਪਣੀ ਮੌਜ ਦੇ ਵਿੱਚ, ਇਹ ਸਾਰਾ ਕਾਜੀ ਵੀ ਚੱਲ ਕੇ ਆ ਗਏ, ਸਾਥੀ ਵੀ ਆ ਗਏ, ਇਹਨਾਂ ਨੇ ਆਣ ਕੇ ਜਦੋਂ ਵੇਖਿਆ ਹੈ।
ਆਨਨ ਬੈਨ ਬਖਾਨਤ ਸੋ,
ਤੇ ਮਹਾਰਾਜ ਜੀ ਉਸ ਤਰ੍ਹਾਂ ਹੀ ਆਪਣੇ ਆਨਨ ਕੀ ਮੁਖ ਦੇ ਵਿੱਚੋਂ ਜਿਹੜਾ ਨਾ ਉਹ ਬਚਨ ਕਰ ਰਹੇ ਹਨ।
ਨਾ ਹਿੰਦੂ ਕੋ ਤੁਰਕ ਨਾ ਕੋ,
ਨਾ ਇੱਥੇ ਕੋਈ ਹਿੰਦੂ ਹੈ ਤੇ ਨਾ ਕੋਈ ਤੁਰਕ, ਭਾਵ ਕੇ ਮੁਸਲਮਾਨ ਕੋਈ ਨਹੀਂ ਹੈ।
ਦੋਹਰਾ ਨਿਕਟ ਬੈਸ ਕਾਜੀ ਕਹਿ ਆਸ ਕਸ ਕਰਤ ਬਖਾਨ।
ਉਹ ਜਿਹੜਾ ਕਾਜੀ ਆਇਆ ਸੀ ਉਹ ਫਿਰ ਮਹਾਰਾਜ ਜੀ ਦੇ ਕੋਲ ਬੈਠ ਕੇ ਕਹਿਣ ਲੱਗਾ, ਗੁਰੂ ਨਾਨਕ ਇਹ ਕੈਸਾ ਬਚਨ ਕਰ ਰਿਹਾ ਹੈ।
ਹਿੰਦੂ ਤੁਰਕ ਨਾ ਜਗਤ ਮੈਂ ਹਮ ਕਿਉਂ ਸਕੈ ਪਛਾਣ।
ਅਸੀਂ ਕਿਸ ਤਰ੍ਹਾਂ ਜਾਣ ਸਕੀਏ, ਕਿਸ ਤਰ੍ਹਾਂ ਸਾਨੂੰ ਯਕੀਨ ਕੋਈ ਪਛਾਣ ਹੋਵੇ ਕਿ ਸੰਸਾਰ ਦੇ ਵਿੱਚ ਨਾ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ, ਸਾਨੂੰ ਕਿਸ ਤਰ੍ਹਾਂ ਇਸ ਗੱਲ ਦਾ ਜਿਹੜੀ ਉਹ ਤਸੱਲੀ ਹੋਵੇ।
ਚੌਪਈ ਜਹਿ ਤਹਿ ਜਗ ਮੈਂ ਦੀਸੈ ਸੋ,
ਕਾਜੀ ਕਹਿਣ ਲੱਗਾ ਮਹਾਰਾਜ ਜਿੱਥੇ ਵੀ ਦੁਨੀਆਂ ਦੇ ਵਿੱਚ ਚਲੇ ਜਾਓ, ਦੋ ਹੀ ਦਿਸਦੇ ਹਨ, ਉੱਥੇ ਸਾਰੇ ਦਿਸਦੇ ਹਨ,
ਹਿੰਦੂ ਮੁਸਲਮਾਨ ਨਰ ਦੋ।
ਕਰੋੜਾਂ ਅਰਬਾਂ ਦੇ ਹਿਸਾਬ ਦੇ ਨਾਲ ਹਿੰਦੂ ਹੈ, ਇਸ ਤਰ੍ਹਾਂ ਹੀ ਮੁਸਲਮਾਨ, ਦੋ ਹੀ ਦੇ ਧਰਮ ਹੈ ਅਤੇ ਦੋਵਾਂ ਦੀਆਂ ਜਿਹੜੀਆਂ ਦੁਨੀਆਂ ਉਹ ਬਹੁਤ ਜ਼ਿਆਦਾ ਦਿਸਦੀ ਹੈ, ਜਿੱਥੇ ਵੀ ਚਲੀਏ ਸਾਰੀ ਸ੍ਰਿਸ਼ਟੀ ਦੇ ਵਿੱਚ, ਦੁਨੀਆਂ ਦੇ ਵਿੱਚ।
ਤੁਮਰੇ ਕਹਿਣ ਸੰਦੇਹ ਹਮਾਰੇ,
ਅਤੇ ਤੁਹਾਡੇ ਕਹਿਣ 'ਤੇ ਸਾਡੇ ਮਨ ਦੇ ਵਿੱਚ ਸ਼ੰਕਾ ਹੈ। ਤੁਸੀਂ ਕਹਿੰਦੇ ਹੈਗਾ ਹੀ ਕੋਈ ਨਹੀਂ, ਨਾ ਕੋਈ ਹਿੰਦੂ ਹੈ ਅਤੇ ਨਾ ਮੁਸਲਮਾਨ, ਦੇ ਜਿਹੜੇ ਲੋਕ ਫਿਰ ਕੌਣ ਹੈ।
ਉੱਤਰ ਦੀਜੈ ਹਿਰਦੇ ਵਿਚਾਰੇ,
ਜੋ ਤੁਸਾਂ ਇਹ ਗੱਲ ਨੂੰ ਵਿਚਾਰ ਕਰਕੇ ਆਖ ਰਹੇ ਹੋ ਕਿ ਇਹ ਹਿੰਦੂ ਨਹੀਂ ਹੈ ਨਾ ਕੋਈ ਮੁਸਲਮਾਨ ਹੈ, ਇਹ ਜਿਹੜੀ ਤੁਹਾਡੀ ਕੋਈ ਵਿਚਾਰ ਹੈ ਕਿ ਤੁਸੀਂ ਕਿਉਂ ਆਉਂਦੇ ਜੇ, ਇਹ ਸਾਨੂੰ ਕੋਈ ਵਿਚਾਰ ਕਰਕੇ ਜਿਹੜਾ ਉਹ ਸਾਨੂੰ ਵੀ ਦੱਸਣਾ ਕਰੋ।
ਲੋਕ ਬਿਲੋਕ ਤਾਂ ਸ੍ਰੀ ਗੁਰ ਓਰਾ,
ਜਦੋਂ ਕਾਜੀ ਨੇ ਐਸਾ ਸਵਾਲ ਕੀਤਾ ਤੇ ਹੁਣ ਜਿਹੜੇ ਲਾਗੇ ਹੋਰ ਲੋਕ ਹੈ ਨਾ ਉਹ ਵੇਖ ਰਹੇ ਨੇ ਕਿ ਇਹਦਾ ਹੁਣ ਮਹਾਰਾਜ ਜੀ ਉੱਤਰ ਕੀ ਦੇਣਗੇ, ਇਹਦਾ ਜਵਾਬ ਕੀ ਦੇਣਗੇ ਇਸ ਗੱਲ ਦਾ।
ਚਉ ਦਿਸ ਭੀਰ ਭਈ ਤੇ ਠੌਰਾ,
ਮਹਾਰਾਜ ਜੀ ਦੇ ਇਹਨਾਂ ਇੱਕ ਦੂਜੇ ਤੋਂ ਸੁਣ ਕੇ ਹੋਰ ਵੀ ਚਲੇ ਗਏ, ਚਾਰ ਛਪੇਰੇ ਲੋਕਾਂ ਦੀ ਜਿਹੜੀ ਭੀੜ ਲੱਗੀ ਹੋਈ ਹੈ।
ਦਰਸ਼ਨ ਦਰਸੈ ਦੀਨ ਦਿਆਲਾ,
ਕਈ ਤਾਂ ਸ਼ਰਧਾ ਭਾਵਨਾ ਦੇ ਨਾਲ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਮਹਾਰਾਜ ਜੀ ਦੇ ਤਾਂ ਦਰਸ਼ਨ ਕਰ ਰਹੇ ਹਨ।
ਜਿਨ ਕੀਏ ਸ਼ਰਧਾ ਤੇ ਦੁੱਖ ਟਾਲਾ,
ਜਿਨ੍ਹਾਂ ਨੇ ਤਾਂ ਮਨ ਦੇ ਵਿੱਚ ਸ਼ਰਧਾ ਕੀਤੀ ਹੈ, ਸ਼ਰਧਾ ਭਾਵਨਾ ਨਾਲ ਦਰਸ਼ਨ ਕਰ ਰਹੇ ਨੇ, ਉਹਨਾਂ ਦੇ ਜਿਹੜੇ ਦੁੱਖ ਟਲ ਰਹੇ ਨੇ, ਉਹਨਾਂ ਦੇ ਦੁੱਖ ਨਾਸ ਹੋ ਰਹੇ ਹਨ ਜਨਮ ਮਰਨ ਦੇ।
ਕਾਜੀ ਬਚ ਸੁਣ ਪੰਕਜ ਬਦਨਾ,
ਜਦੋਂ ਕਾਜੀ ਨੇ ਕਿਹਾ ਨਾ ਕਿ ਸਾਡਾ ਕੋਈ ਸ਼ੰਕਾ ਦੱਸੋ ਕਿ ਕਿਉਂ ਨਹੀਂ ਹੈ, ਕਿਹੜੀ ਵਿਚਾਰ ਕਰਕੇ ਤੁਸੀਂ ਇਸ ਬਚਨ ਨੂੰ ਕਰ ਰਹੇ ਜੇ, ਕਮਲ ਸਰੀਖੜੇ ਮੁਖੜੇ ਵਾਲੇ ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ।
ਕੁਮਤ ਕਦਨ ਸੁਖ ਕਰਨਾ ਸਦਨਾ,
ਕੁਮਤ ਕਦਨ ਖੋਟੀ ਮਤ ਨੂੰ ਕੱਟਣ ਵਾਲੇ ਅਤੇ ਸੁੱਖ ਦੇ ਘਰ ਅਤੇ ਕਿਰਪਾ ਦੇ ਘਰ, ਮਿਹਰ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ।
ਕਹਿਓ ਸਲੋਕ ਹੇਤ ਸਮਝਾਵਨ,
ਗੁਰੂ ਕੀ ਬਾਣੀ ਦੇ ਵਿੱਚ ਸਲੋਕ ਆਉਂਦਾ ਹੈ ਮਾਝ ਦੀ ਵਾਰ ਦੇ ਵਿੱਚ, ਉਹ ਸਲੋਕ ਦੇ ਦੁਆਰਾ ਸਤਿਗੁਰਾਂ ਨੇ ਫਿਰ ਇਹਨੂੰ ਸਮਝਾਉਣਾ ਕੀਤਾ ਹੈ ਅੰਤਰੀਵ ਭਾਵ ਦੇ ਨਾਲ।
ਮਤ ਮੰਦਨ ਸ਼ੁਭ ਮਾਰਗ ਪਾਵਨ,
ਖੋਟੀ ਮਤ ਨੂੰ ਕੱਟਣ ਵਾਸਤੇ ਅਤੇ ਸ਼ੁਭ ਰਸਤੇ ਤੋਂ ਚਲਾਉਣ ਵਾਸਤੇ।
ਸਲੋਕ ਮਹੱਲਾ ਪਹਿਲਾ,
ਸਲੋਕ ਹੈ ਸਲੋਕ ਦੇ ਵਿੱਚ ਬਾਜ ਦੀ ਵਾਰ ਦੇ ਵਿੱਚ, ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਚਨ ਕਰ ਰਹੇ ਹਨ।
ਮੁਸਲਮਾਨ ਕਹਾਵਨ ਮੁਸ਼ਕਲ,
ਮਹਾਰਾਜ ਕਹਿੰਦੇ ਕਾਜੀ ਜਿਹੜਾ ਮੁਸਲਮਾਨ ਅਖਵਾਉਣਾ ਨਾ ਕਵਾਉਣਾ ਇਹ ਬੜਾ ਮੁਸ਼ਕਲ ਹੈ, ਇਹ ਤਾਂ ਬੜਾ ਕਠਿਨ ਹੈ ਆਪਣੇ ਆਪ ਨੂੰ ਮੁਸਲਮਾਨ ਬਣਾਉਣਾ ਅਤੇ ਅਖਵਾਉਣਾ ਕਿ ਮੈਂ ਕਾਜੀ ਹਾਂ ਅਤੇ ਮੈਂ ਮੁਸਲਮਾਨ ਹਾਂ।
ਜਾਂ ਹੋਏ ਤਾਂ ਮੁਸਲਮਾਨ ਕਹਾਵੇ,
ਮਹਾਰਾਜ ਕਹਿੰਦੇ ਜਿਹੜਾ ਅਸਲ ਮੁਸਲਮਾਨ ਹੈ ਨਾ ਉਹਦੇ ਅਸੀਂ ਥੱਲੇ ਗੁਣ ਦੱਸ ਦੇਵਾਂਗੇ, ਉਹਦੇ ਵਿੱਚ ਗੁਣ ਕੀ ਹੁੰਦੇ ਨੇ, ਫਿਰ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦਾ ਹੈ, ਆਪਣੇ ਆਪ ਨੂੰ ਤੁਰਕ ਅਖਵਾ ਸਕਦਾ ਹੈ। ਉਹ ਹੁਣ ਮਹਾਰਾਜ ਗੁਣ ਦੱਸਣਗੇ ਕਿ ਮੁਸਲਮਾਨ ਦੇ ਵਿੱਚ ਗੁਣ ਕਿਹੜੇ ਹੈ?
ਅਵਲ ਔਲ ਦੀਨ ਕਰ ਮਿੱਠਾ।
ਮਹਾਰੇ ਕਹਿੰਦੇ ਅਵਲ, ਅਵਲ ਫਾਰਸੀ ਦਾ ਬਚਨ ਹੈ ਨਾ, ਅਵਲ ਕਹਿੰਦੇ ਪਹਿਲ ਨੂੰ, ਇੱਕ ਨੰਬਰ ਨੂੰ। ਮਹਾਰੇ ਕਹਿੰਦੇ ਗੱਲ ਪਹਿਲੀ ਇਹ ਹੈ, ਔਲ ਦੀਨ ਕਰ ਮਿੱਠਾ। ਔਲ ਕਹੀਏ ਜਿਹੜੇ ਮੁਸਲਮਾਨ ਧਰਮ ਦੇ ਵਿੱਚ ਪੂਜਨੀਕ ਹੁੰਦੇ ਆ ਨਾ, ਕੋਈ ਸੰਤ ਮਹਾਂਪੁਰਖ ਅਵਤਾਰ ਬੰਦਗੀ ਵਾਲੇ, ਦੁਨੀਆਂ ਨੂੰ ਸੇਧ ਦੇਣ ਵਾਲੇ, ਰੱਬ ਨਾਲ ਅੱਲਾਹ ਦੇ ਨਾਲ ਜੋੜਨ ਵਾਲੇ, ਉਹਨਾਂ ਨੂੰ ਕਹਿੰਦੇ ਨੇ ਔਲੀਏ। ਉਹਨਾਂ ਨੂੰ ਪੈਗੰਬਰ ਵੀ ਆਖਿਆ ਜਾਂਦਾ ਹੈ, ਉਹਨਾਂ ਨੂੰ ਗੌਂਸ ਵੀ ਆਖਿਆ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਅਵਲ ਔਲ ਦੀਨ ਕਰ ਮਿੱਠਾ, ਕਿ ਜਿਹੜੇ ਮੁਸਲਮਾਨੀ ਧਰਮ ਦੇ ਵਿੱਚ ਪੀਰ ਪੈਗੰਬਰ ਔਲੀਏ ਆਏ, ਉਹਨਾਂ ਨੇ ਜੋ ਧਰਮ ਦਾ ਪਸਾਰਾ ਆਰੰਭਿਆ, ਧਰਮ ਦਾ ਪ੍ਰਚਾਰ ਕੀਤਾ, ਧਰਮ ਨੂੰ ਆਰੰਭ ਕੀਤਾ, ਮਹਾਰਾਜ ਕਹਿੰਦੇ ਪਹਿਲਾਂ ਉਹਦੀ ਉਹਨਾਂ ਦੇ ਧਰਮ ਨੂੰ ਜਿਹੜਾ ਮਿੱਠਾ ਕਰਕੇ ਮੰਨੇ, ਉਸ ਧਰਮ ਦੇ ਵਿੱਚ ਮੁਸਲਮਾਨ ਜਿਹੜਾ ਐਨ ਪਰਪੱਕ ਰਵੇ।
ਮਸਕਲ ਮਾਨਾ ਮਾਲ ਮੁਸਾਵੇ।
ਕਹਿੰਦੇ ਆ ਕਿ ਮਾਨਾ, ਕਿ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ, ਫਕੀਰਾਂ ਨੇ ਮਾਨ ਨੂੰ ਮਸਕਲ ਕਹੀਏ ਮਲ ਦਿੱਤਾ, ਨਾਸ ਕਰ ਦਿੱਤਾ ਹੈ, ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਮੁਸਲਮਾਨ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਹੰਕਾਰ ਨੂੰ ਦੂਰ ਕੀਤਾ ਹੈ, ਆਪਣੇ ਮਨ ਨੂੰ ਮਸਕਲ ਕਿ ਮਾਂਜਿਆ ਹੈ, ਵਿਚਾਰਾਂ ਦੀ ਕੂਚੀ ਲੈ ਕੇ ਐਨ ਕਲੀ ਕਰ ਦਿੱਤਾ, ਚਿੱਟਾ ਕਰ ਦਿੱਤਾ ਹੈ ਨਾ। ਕਹਿੰਦੇ ਮਾਲ ਮੁਸਾਵੇ, ਉਹਨਾਂ ਦੇ ਨਿਮਿੱਤ, ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕੇ ਮਾਲ ਮੁਸਾਵੇ, ਕਿ ਜੋ ਘਰ ਦੇ ਵਿੱਚ ਹੈ ਪਦਾਰਥ, ਉਹਨਾਂ ਦੇ ਨਿਮਿੱਤ ਜਿਹੜੇ ਉਹ ਦਾਨ ਪੁੰਨ ਕਰੇ, ਉਹ ਆਪਣਾ ਜਿਹੜਾ ਹੈ ਉਹ ਦਾਨ ਪੁੰਨ ਕਰਕੇ, ਅਤੇ ਉਹਨਾਂ ਰੱਬ ਦੇ ਪਿਆਰਿਆਂ ਦੇ ਉੱਤੋਂ ਜਿਹੜਾ ਹੈ ਉਹ ਆਪਣਾ ਧੰਨਵਾਦ ਦੇਵੇ, ਮਾਲ ਧੰਨਵਾਦ ਦੇਵੇ, ਦਾਨ ਕਰ ਦੇਵੇ, ਲੰਗਰ ਲਾ ਦੇਵੇ ਉਹਨਾਂ ਦੇ ਨਿਮਿੱਤ, ਦੁਨੀਆਂ ਨੂੰ ਛਕਾਵੇ, ਫਿਰ ਆਪਣਾ ਜਿਹੜਾ ਮਾਣ ਹੈ ਉਹਨੂੰ ਮਸਕਲ ਕਰੇ, ਆਪਣੇ ਮਨ ਨੂੰ ਹੰਕਾਰ ਨੂੰ ਦੂਰ ਕਰੇ, ਇਸ ਕਰਕੇ ਆਪਣੇ ਆਪ ਦੇ ਮਨ ਨੂੰ ਮਾਂਜਣਾ ਕਰੇ। ਮਹਾਰਾਜ ਕਹਿੰਦੇ ਉਹ ਮੁਸਲਮਾਨ ਅਖਵਾ ਸਕਦਾ ਕਿ ਮੈਂ ਮੁਸਲਮਾਨ ਹਾਂ।
ਹੋਏ ਮੁਸਲਿਮ ਦੀਨ ਮੁਹਾਣੇ।
ਫਿਰ ਦੀਨ ਮੁਹਾਣੇ, ਕਿ ਜਿਹੜਾ ਹੋਏ ਮੁਸਲਮ ਦੀਨ ਮੁਹਾਣੇ, ਕਿ ਜਿਹੜਾ ਉਹ ਫਿਰ ਉਹ ਧਰਮ ਦੇ ਵਿੱਚ ਉਹ ਔਲੀਆਂ ਨੇ ਪੈਗੰਬਰਾਂ ਨੇ ਧਰਮ ਆਰੰਭ ਕੀਤਾ ਹੈ, ਉਹਦੇ ਵਿੱਚ ਆਪਣੇ ਆਪ ਨੂੰ ਸਥਿਤ ਕਰ ਦੇਵੇ, ਭਾਵ ਕਿ ਪ੍ਰਪੱਕ ਹੋ ਜਾਵੇ, ਉਹਦੇ ਵਿੱਚ ਐਨ ਟਿਕ ਜਾਵੇ ਕਿ ਮੈਨੂੰ ਇਹ ਧਰਮ ਦਾ ਉਪਦੇਸ਼ ਹੈ ਅਤੇ ਮੈਂ ਹੁਣ ਇਸ ਧਰਮ ਦੇ ਵਿੱਚ ਰਹਿਣਾ, ਸਮਰਯਾਦਾ ਦੇ ਵਿੱਚ ਰਹਿਣਾ ਹੈ। ਕਹਿਣ ਲੱਗੇ ਉਸ ਹੋਏ ਮੁਸਲਮ ਦੀਨ ਮੁਹਾਣੇ, ਮੁਸਲਮ ਕਹੀਏ ਐਨ ਸਥਿਤ ਹੋ ਜਾਵੇ, ਟਿਕ ਜਾਵੇ, ਪੂਰਾ ਪ੍ਰਪੱਕ ਹੋ ਜਾਵੇ ਉਹ ਮੁਸਲਮਾਨ ਧਰਮ ਦੇ ਵਿੱਚ। ਮਹਾਰਾਜ ਕਹਿੰਦੇ ਫਿਰ ਤਾਂ ਮੁਸਲਮਾਨ ਖਵਾ ਸਕਦਾ ਹੈ।
ਮਰਨ ਜੀਵਨ ਕਾ ਭਰਮ ਚੁਕਾਵੇ।
ਫਿਰ ਜਿਹੜਾ ਮਰਨ ਅਤੇ ਜਿਉਣ ਦਾ ਜਿਹੜਾ ਭਰਮ ਹੈ ਨਾ, ਇਹ ਖਤਮ ਕਰ ਦੇਵੇ। ਕਿਉਂ ਕਰਕੇ ਮੈਂ ਕਿੰਨਾ ਚਿਰ ਜੀਣਾ ਹੈ, ਮੈਨੂੰ ਮੌਤ ਨਾ ਆਵੇ, ਇਹ ਭਾਵ ਕਿ ਇਹ ਬਿਲਕੁਲ ਛੱਡ ਦੇਵੇ, ਇਹਦੇ ਵਿੱਚ ਜਿਹੜਾ ਉਹ ਖਚਤ ਨਾ ਹੋਵੇ ਮਰਨ ਜੀਵਨ ਦਾ। ਇਹੋ ਹੀ ਆਖੇ ਕਿ ਜੇ ਮੈਂ ਜਿਉਂਦਾ ਜਿੰਨਾ ਚਿਰ ਪਰਮੇਸ਼ੁਰ ਅੱਲਾ ਨੇ ਰੱਖਣਾ ਅਤੇ ਮੈਂ ਓਨਾ ਚਿਰ ਜਿਉਂਦਾ ਤਾਂ ਵੀ ਰਾਜ਼ੀ ਹੈ, ਅਤੇ ਜੇ ਪਰਮੇਸ਼ੁਰ ਮਾਰਨਾ ਚਾਹੁੰਦਾ, ਅੱਲਾ ਮਾਰਨਾ ਚਾਹੁੰਦਾ, ਤਾਂ ਮੈਂ ਇਹਦੇ ਵਿੱਚ ਵੀ ਰਾਜ਼ੀ ਹੈ ਅਤੇ ਮੈਂ ਇਹਦੇ ਵਿੱਚ ਵੀ ਖੁਸ਼ ਹੈ। ਮਹਾਰਾਜ ਕਹਿੰਦੇ ਇਹ ਭਰਮ ਜਿਹੜਾ ਦੂਰ ਕਰ ਦੇਵੇ ਅਤੇ ਹੁਕਮ ਨੂੰ ਮੰਨਣਾ ਕਰੇ, ਅਤੇ ਫਿਰ ਆਪਣੇ ਆਪ ਨੂੰ ਮੁਸਲਮਾਨ ਖਵਾ ਸਕਦਾ ਹੈ।
ਰੱਬ ਕੀ ਰਜਾਏ ਮੰਨੇ ਸਿਰ ਉੱਪਰ।
ਉਹ ਖੁਦਾ ਦੀ ਜਿਹੜੀ ਰਜਾ ਹੈ, ਆਗਿਆ ਹੈ ਨਾ, ਪਰਮੇਸ਼ੁਰ ਦਾ ਜੋ ਹੁਕਮ ਹੈ ਉਹ ਆਪਣੇ ਸਿਰ ਮੱਥੇ ਦੇ ਉੱਤੇ ਮੰਨਣਾ ਕਰੇ, ਖੜ੍ਹੇ ਮੱਥੇ ਜੋ ਹੁਕਮ ਹੁੰਦਾ ਨਾ, ਖੜ੍ਹੇ ਮੱਥੇ ਹੱਸ ਕੇ ਪ੍ਰਸੰਨ ਹੋ ਕਰਕੇ ਗੁਰੂ ਦੇ ਹੁਕਮ ਨੂੰ ਮੰਨਣਾ ਕਰੇ।
ਕਰਤਾ ਮੰਨੇ ਆਪ ਗਵਾਵੇ।
ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਕਰਤਾ ਭੋਗਤਾ, ਮਨੁੱਖ ਆਪਣੇ ਆਪ ਹੀ ਅਖਵਾਈ ਫਿਰਦਾ, ਆਪ ਹੀ ਕਰਤਾ ਬਣੀ ਫਿਰਦਾ ਅਤੇ ਆਪ ਹੀ ਭੋਗਤਾ ਬਣੀ ਫਿਰਦਾ ਹੈ ਨਾ, ਇਹ ਛੱਡ ਦੇਵੇ, ਕਰਤਾ ਮੰਨੇ ਆਪ ਗਵਾਵੇ। ਉਹ ਪਰਮੇਸ਼ੁਰ ਨੂੰ ਮੰਨੇ ਕਿ ਉਹ ਕਰਤਾ ਪੁਰਖ ਪਰਮੇਸ਼ੁਰ ਵਾਹਿਗੁਰੂ, ਉਹ ਕਰਤਾ ਧਰਤਾ ਉਹ ਆਪ ਹੀ ਹੈ, ਫਿਰ ਆਪ ਗਵਾਵੇ, ਆਪਣਾ ਆਪ ਗਵਾ ਦੇਵੇ, ਆਪਣੇ ਆਪ ਨੂੰ ਅੱਗੇ ਨਾ ਰੱਖੇ, ਆਪਣੇ ਹੰਕਾਰ ਨੂੰ ਦੂਰ ਕਰ ਦੇ, ਮੈਂ ਮੇਰੀ ਨੂੰ ਦੂਰ ਕਰ ਦੇਵੇ। ਮਹਾਰਾਜ ਕਹਿੰਦੇ ਉਹ ਤਾਂ ਮੁਸਲਮਾਨ ਹੋ ਸਕਦਾ ਹੈ, ਅਖਵਾ ਸਕਦਾ ਹੈ,
ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ।
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਾਜੀ ਫਿਰ ਮੁਸਲਮਾਨ ਦੇ ਵਿੱਚ ਤਰਸ ਹੋਣਾ ਚਾਹੀਦਾ, ਮਿਹਰਮਤ, ਉਹਦੇ ਕੋਲ ਮਿਹਰ ਹੋਣੀ ਚਾਹੀਦੀ ਹੈ, ਉਹਦੇ ਵਿੱਚ ਦਇਆ ਹੋਣੀ ਚਾਹੀਦੀ ਹੈ, ਉਹਦੇ ਵਿੱਚ ਭਲਾ ਕਰਨ ਦਾ ਜਿਹੜਾ ਗੁਣ ਹੋਣਾ ਚਾਹੀਦਾ ਹੈ,
ਤਾਂ ਮੁਸਲਮਾਨ ਕਹਾਵੇ
ਉਹ ਮੁਸਲਮਾਨ ਅਖਵਾ ਸਕਦਾ ਹੈ। ਅਤੇ ਕਾਜੀ ਤੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਅਖਵਾ ਰਿਹਾ ਨਾ, ਤੇਰੇ ਵਿੱਚ ਇੱਕ ਵੀ ਇਹਦੇ ਵਿੱਚ ਗੁਣ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਗੁਣ ਹੋਣ ਤਾਂ ਫਿਰ ਆਪਣੇ ਆਪ ਨੂੰ ਮੁਸਲਮਾਨ ਖਵਾ ਸਕਦਾ ਹੈ।
ਸਲੋਕ ਮਹੱਲਾ ਪਹਿਲਾ।
ਸਲੋਕ ਦੂਜੇ ਸਲੋਕ ਦੇ ਵਿੱਚ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ
ਮਿਹਰ ਮਸੀਤ ਸਿਦਕ ਮੁਸੱਲਾ।
ਕਾਜੀ ਆਖਣ ਲੱਗਾ ਮਹਾਰਾਜ ਜਿਸ ਤਰ੍ਹਾਂ ਸਾਡੇ ਵੱਡਿਆਂ ਨੇ ਆਖਿਆ ਮੈਂ ਉਸ ਤਰ੍ਹਾਂ ਕਰਦਾ, ਮੈਂ ਮਸੀਤ ਦੇ ਵਿੱਚ ਵੀ ਜਾਂਦਾ ਹੈ, ਮੈਂ ਮਸੱਲਾ ਜਿਹਾ ਵਿਸਾ ਕੇ ਥੱਲੇ ਅਤੇ ਨਵਾਜ਼ ਵੀ ਪੜ੍ਹਦਾ ਹਾਂ, ਅਤੇ ਮੈਂ ਸਿਰ ਵੀ ਨਵਾਉਣਾ ਹਾਂ, ਮੈਂ ਸਾਰੇ ਕੰਮ ਕਰਦਾ ਹਾਂ। ਮਹਾਰਾਜ ਕਹਿਣ ਲੱਗੇ ਪ੍ਰਤੱਖ ਜਿਹੜੇ ਕੰਮ ਕਰਨੇ ਉਹ ਠੀਕ ਹੈ, ਪਰ ਜਿਹੜੇ ਅੰਦਰ ਦੇ ਹਿਰਦੇ ਦੇ ਵਿੱਚੋਂ ਉਹ ਕੰਮ ਕਰਨੇ ਉਹ ਵੀ ਜਿਹੜੇ ਉਹ ਬੜੀ ਜ਼ਰੂਰੀ ਹੈ। ਸਾਹਿਬ ਕਹਿਣ ਲੱਗੇ ਫਿਰ ਪੜਿਓ ਪੰਕਤੀ
ਮਿਹਰ ਮਸੀਤ ਸਿਦਕ ਮੁਸੱਲਾ।
ਮਹਾਰਾਜ ਕਹਿੰਦੇ ਜਿਹੜੀ ਮਿਹਰ ਕਰਨੀ ਹੈ ਨਾ, ਕਿਸੇ ਦੇ ਉੱਤੇ ਦਇਆ ਕਰਨੀ ਹੈ, ਇਹ ਇਸ ਮਿਹਰ ਰੂਪੀ ਮਸੀਤ ਦੇ ਵਿੱਚ ਵੀ ਜਾਇਆ ਕਰ। ਮਿਹਰ ਮਸੀਤ, ਜਦੋਂ ਤੂੰ ਕਿਸੇ ਦੇ ਉੱਤੇ ਤਰਸ ਕਰੇਗਾ, ਦਇਆ ਕਰੇਗਾ ਨਾ, ਇਹ ਮਿਹਰ ਦੀ ਮਸੀਤ ਹੋਵੇਗੀ, ਇਹਦੇ ਵਿੱਚ ਵੀ ਮਨ ਨੂੰ ਖੜਿਆ ਕਰ, ਕਿਸੇ ਦੇ ਉੱਤੇ ਮਿਹਰ ਕਰਨੀ ਹੈ। ਮਿਹਰ ਮਸੀਤ ਸਿਦਕ ਮੁਸੱਲਾ। ਮੁਸੱਲਾ ਉਹ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਕੋਈ ਪਾਠ ਪੂਜਾ ਕਰਨਾ ਹੋਵੇ ਅਤੇ ਥੱਲੇ ਕੋਈ ਵਿਛਾ ਲਈਦੀ ਹੈ, ਕੋਈ ਚਾਦਰ ਵਿਛਾ ਲਈਦੀ, ਦਰੀ ਵਿਛਾ ਲਈਦੀ ਹੈ, ਅਤੇ ਜਦੋਂ ਮੁਸਲਮਾਨ ਨਵਾਜ਼ ਪੜ੍ਹਦੇ ਉਹ ਜਦ ਕੱਪੜਾ ਥੱਲੇ ਵਿਛਾਉਂਦੇ ਨੇ ਉਹਨੂੰ ਮੁਸੱਲਾ ਆਖਦੇ ਨੇ। ਕਹਿੰਦੇ ਉਹ ਸਿਦਕ ਮੁਸੱਲਾ, ਜਿਹੜਾ ਭਰੋਸਾ ਰੱਖਣਾ, ਸਿਦਕ ਰੱਖਣਾ। ਮਹਾਰਾਜ ਕਹਿੰਦੇ ਤੇਰਾ ਮੁਸੱਲਾ ਇਹ ਹੋਣਾ ਚਾਹੀਦਾ ਕਿ ਤੇਰੇ ਵਿੱਚ ਸਿਦਕ ਹੋਣਾ ਚਾਹੀਦਾ, ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਹੋਣਾ ਚਾਹੀਦਾ, ਇਹ ਜਿਹੜਾ ਮਸੱਲਾ ਵਿਛਾਉਣਾ ਕਰ।
ਹੱਕ ਹਲਾਲ ਕੁਰਾਨ,
ਫਿਰ ਹੱਕ ਹਲਾਲ, ਹੱਕ ਦੀ ਕਮਾਈ ਕਰ, ਹੱਕ ਸੱਚ ਦੀ ਕਮਾਈ ਕਰ, ਅਤੇ ਉਹ ਦਸਾਂ ਨਹੁੰ ਦੀ ਕਿਰਤ ਕਰ, ਅਤੇ ਹੱਕ ਹਲਾਲ ਕੁਰਾਨ, ਇਹ ਤੂੰ ਕੁਰਾਨ ਦਾ ਪਾਠ ਕਰਨਾ ਕਰ ਕਿ ਸੱਚ ਦੀ ਕਮਾਈ ਕਰਨੀ ਹੈ, ਸੱਚ ਦੇ ਵਿੱਚ ਰਹਿਣਾ ਹੈ, ਧਰਮ ਦੇ ਵਿੱਚ ਰਹਿਣਾ ਹੈ, ਕਿਰਤ ਕਰਨੀ ਹੈ, ਭਲਾ ਕਰਨਾ ਹੈ, ਇਹ ਤੂੰ ਭਾਵ ਕਿ ਕੁਰਾਨ ਦਾ ਪਾਠ ਇਹ ਕਰਨਾ ਕਰ, ਜਿਹੜਾ ਸੱਚ ਹੱਕ ਦੇ ਵਿੱਚ ਰਹਿਣਾ ਹੈ ਤੇਰੀ ਕੁਰਾਨ ਹੋਵੇ।
ਸਰਮ ਸੁਨਤ ਸੀਲ ਰੋਜਾ।
ਮਹਾਰਾਜ ਕਹਿੰਦੇ ਕਿ ਦੁਨੀਆ ਦੇ ਵਿਸ਼ਿਆਂ ਵਿਕਾਰਾਂ ਵੱਲੋਂ ਸ਼ਰਮ ਕਰਨੀ, ਇਹ ਸੁਨਤ ਕਰਨੀ ਹੈ। ਮੁਸਲਮਾਨ ਸੁਨਤ ਕਰਦੇ ਹਨ, ਫਿਰ ਮੁਸਲਮਾਨ ਮੰਨਿਆ ਜਾਂਦਾ ਕਿ ਸੁਨਤ ਹੋ ਗਈ ਹੈ। ਮਹਾਰਾਜ ਕਹਿੰਦੇ ਨੇ ਉਹ ਜਿਹੜੀ ਸੁਨਤ ਕਰਨੀ, ਸ਼ਰਮ ਸੁਨਤ, ਉਹ ਦੁਨੀਆ ਦੇ ਵਿਕਾਰਾਂ ਵੱਲੋਂ ਸ਼ਰਮ ਕਰਨੀ, ਨਿਗਾਹ ਦੇ ਵਿੱਚ ਸ਼ਰਮ ਲਿਆਉਣੀ, ਮਨ ਦੇ ਵਿੱਚ ਸ਼ਰਮ, ਇੱਧਰੋਂ ਮਨ ਨੂੰ ਰੋਕਣਾ, ਇਹ ਸੁਨਤ ਕਰਨੀ ਹੈ। ਇਸ ਵਾਸਤੇ ਅਗਲੀ ਪੰਕਤੀ
ਸੀਲ ਰੋਜਾ
ਅਤੇ ਸੀਲ, ਸੀਤਲਤਾ ਵਾਲਾ ਸੁਭਾਅ ਬਣਾਉਣਾ। ਮੁਸਲਮਾਨ ਰੋਜੇ ਰੱਖਦੇ ਹਨ, ਐਨ ਆਪਣੇ ਆਪ ਨੂੰ ਸੀਤਲ ਸੁਭਾਅ ਰੱਖਣਾ, ਕਿਸੇ ਦੇ ਬਚਨ ਨੂੰ ਧਿਆਨ ਨਾਲ ਸੁਣਨਾ, ਫਿਰ ਉਹਨੂੰ ਜਰਨਾ, ਉਹਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ, ਸੀਤਲਤਾ ਰੱਖਣੀ, ਠੰਡ ਰੱਖਣੀ ਅੰਦਰ, ਜਿਹੜਾ ਉਹ ਸੁਭਾਅ ਜਿਹੜਾ ਨਿੱਘਾ ਰੱਖਣਾ। ਕਹਿ ਮਹਾਰਾਜ ਕਹਿਣ ਲੱਗੇ ਇਹ ਤੂੰ ਰੋਜਾ ਇਹ ਰੱਖਣਾ ਕਰ।
ਉਹ ਮੁਸਲਮਾਨ,
ਫਿਰ ਮੁਸਲਮਾਨ ਹੈ, ਨਿਰਾ ਮਸੀਤ ਦੇ ਵਿੱਚ ਜਾਣ ਦੇ ਨਾਲ ਮੁਸਲ ਨਹੀਂ ਹੈ, ਮੁਸਲਮਾਨ ਨਹੀਂ ਹੈ, ਫਿਰ ਮੁਸਲਮਾਨ ਤੂੰ ਹੋ ਸਕਦਾ ਹੈ।
ਕਰਨੀ ਕਾਬਾ,
ਕਹਿੰਦੇ ਆ ਕਿ ਕਾਬਾ, ਕਾਬੇ ਦੀ ਵੀ ਦਰਸ਼ਨ ਕਰਨ ਜਾਂਦੇ ਆ ਨਾ, ਯਾਤਰਾ ਕਰਨ ਜਾਂਦੇ ਨੇ, ਕਹਿਣ ਲੱਗੇ ਉਹ ਕਿਹੜਾ ਕਾਬਾ? ਕਰਨੀ ਚੰਗੀ ਕਰਨੀ ਕਰਨੀ, ਚੰਗੇ ਕਰਤੱਬ ਕਰਨਾ, ਚੰਗੇ ਕੰਮ ਕਰਨੇ, ਚੰਗਾ ਭਲਾ ਕਰਨਾ, ਮਾੜਾ ਨਾ ਸੋਚਣਾ, ਇਹ ਕਰਨੀ ਦਾ ਜਿਹੜਾ ਕਾਬਾ ਇਹ ਬਣਾਉਣਾ ਕਰ, ਇਹਨੂੰ ਮੰਨਣਾ ਕਰ, ਚੰਗੀ ਕਰਨੀ ਦਾ ਕਾਬੇ ਨੂੰ ਮੰਨਣਾ ਕਰ।
ਸੱਚ ਪੀਰ,
ਜਿਹੜਾ ਪੀਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚਾ ਹੈ ਨਾ ਅੱਲਾ ਖੁਦਾ, ਉਹਨੂੰ ਆਪਣਾ ਸੱਚਾ ਪੀਰ ਮੰਨ, ਉਹਨੂੰ ਆਪਣਾ ਪੀਰ ਮੰਨਣਾ ਕਰ। ਕਿਉਂ ਕਰਕੇ ਆਪਣੇ ਧਰਮ ਦੇ ਵਿੱਚ ਆਪਣਾ ਵਡੇਰੇ ਨੂੰ ਆਪਾਂ ਗੁਰੂ ਆਖਦੇ ਹਾਂ, ਅਤੇ ਮੁਸਲਮਾਨ ਦੇ ਵਿੱਚ ਜਿਹੜਾ ਪੂਜਾ ਯੋਗ ਹੋਵੇ, ਉਪਦੇਸ਼ਕ ਹੋਵੇ, ਉਹਨੂੰ ਪੀਰ ਆਖਦੇ ਨੇ। ਕਹਿਣ ਮਹਾਰਾਜ ਕਹਿਣ ਲੱਗੇ ਇਸ ਵਾਸਤੇ ਸੱਚ ਦੇ ਨਾਲ ਜਿਹੜਾ ਅਕਾਲ ਪੁਰਖ ਵਾਹਿਗੁਰੂ ਅੱਲਾ ਹੈ ਉਹਨੂੰ ਪੀਰ ਬਣਾਉਣ ਕਰਕੇ ਆਪਣਾ ਗੁਰੂ ਮੰਨ ਕਰਕੇ
ਕਲਮਾ ਕਰਮ ਨਿਵਾਜ,
ਅਤੇ ਜਿਹੜੀਆਂ ਕਲਮਾਂ ਪੜ੍ਹਦੇ ਨੇ ਨਿਵਾਜ ਕਰਦੇ ਨੇ ਮਾਰ ਕੇ, ਚੰਗੇ ਕਰਮ ਕਰਨੇ, ਚੰਗੀ ਦੁਨੀਆ ਦੇ ਵਿੱਚ ਵਿਚਰ ਕਰਕੇ, ਚੰਗੇ ਸੁਭਾਅ ਦੇ ਵਿੱਚ ਰਹਿ ਕੇ ਚੰਗਾ ਕੰਮ ਕਰਨਾ, ਕਿਸੇ ਦਾ ਭਲਾ ਕਰਨਾ, ਬੰਦਗੀ ਕਰਨੀ, ਆਪ ਜਪਣਾ, ਹੋਰਾਂ ਨੂੰ ਨਿਵਾਜ ਪੜ੍ਹਾਉਣੀ, ਨਾਮ ਜਪਾਉਣਾ, ਅੱਲਾ ਖੁਦਾ ਦੇ ਨਾਲ ਜੋੜਨਾ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਚੰਗੇ ਕਰਮ ਦੀ ਜਿਹੜੀ ਨਿਵਾਜ ਹੈ ਨਾ ਉਹ ਕਰਨੀ ਕਰ, ਨਿਮਰਤਾ ਦੇ ਸਹਿਤ ਹੋਣਾ, ਨਿਮਰਤਾ ਦੇ ਹਰ ਕਿਸੇ ਦੇ ਅੱਗੇ ਜਿਹੜਾ ਪਿਆਰ ਦੇ ਰਹਿਣਾ। ਮਹਾਰਾਜ ਕਹਿੰਦੇ ਪਿਆਰ ਵਾਲੀ ਨਿਵਾਜ ਰੱਖ, ਪਿਆਰ ਵਾਲੀ ਨਿਵਾਜ ਨੂੰ ਪੜ੍ਹਨਾ ਕਰ।
ਤਸਬੀ ਸਾ ਤਿਸ ਭਾਵ ਸੀ,
ਕਹਿਣ ਲੱਗਾ ਮਹਾਰਾਜ ਮੈਂ ਤਾਂ ਤਸਬੀ ਫੇਰਦਾ, ਮਾਲਾ ਫੇਰਦਾ। ਆਪਾਂ ਮਾਲਾ ਆਖਦੇ ਨੇ ਮੁਸਲਮਾਨ ਧਰਮ ਦੇ ਵਿੱਚ, ਤਸਬੀ ਆਖਦੇ ਨੇ। ਕਹਿੰਦਾ ਮਹਾਰਾਜ ਮੈਂ ਮਾਲਾ ਵੀ ਫੇਰਦਾ। ਅਤੇ ਮਹਾਰਾਜ ਕਹਿੰਦੇ ਤਸਬੀ ਜਾ ਤਿਸ ਭਾਵ ਸੀ, ਤਸਬੀ ਮਾਲਾ ਫੇਰਨੀ ਉਹ ਪ੍ਰਵਾਨ ਹੈ ਜਿਹੜੀ ਪਰਮੇਸ਼ੁਰ ਅੱਲਾ ਨੂੰ ਭਾ ਜਾਵੇ ਉਹ ਫੇਰ। ਐਵੇਂ ਲੋਕਾਂ ਨੂੰ ਵਿਖਾਉਣ ਵਾਸਤੇ ਨਾ ਮੰਨ ਕੇ ਘੁਮਾਈ ਜਾ ਕਿ ਮੈਂ ਬੜੀ ਮਾਲਾ ਫੇਰ ਰਿਹਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਪਿਆਰ ਦੀ ਯਾਦ ਦੇ ਵਿੱਚ ਜੁੜ ਕੇ ਮਾਲਾ ਫੇਰ ਜਿਹੜੀ ਉਹਨੂੰ ਭਾਉਂਦੀ ਉਹ ਗੁਰੂ ਪਰਮੇਸ਼ੁਰ ਨੂੰ ਵਿਖਾ, ਅੱਲਾ ਨੂੰ ਵਿਖਾ ਕੇ ਮੈਂ ਮਾਲਾ ਫੇਰ ਰਿਹਾ ਤੇਰੇ ਨਾਂ ਦੀ ਤੇ ਕਿਰਪਾ ਕਰ। ਜੇ ਤੂੰ ਦੁਨੀਆ ਨੂੰ ਵਿਖਾਉਣ ਵਾਸਤੇ ਫੇਰਿਆ ਫੇਰ ਤੇ ਪ੍ਰਵਾਨ ਨਹੀਂ। ਇਸ ਵਾਸਤੇ ਤਸਬੀ ਜਾਤ ਇਸ ਭਾਵ ਸੀ, ਮਾਲਾ ਫੇਰਨੀ ਉਹੋ ਹੀ ਹੈ ਜੇ ਅੱਲਾ ਨੂੰ ਖੁਦਾ ਨੂੰ ਭਾ ਜਾਵੇ, ਅਤੇ ਜੇ ਮੁਸਲਮਾਨ ਖਵਾਉਣਾ ਤਾਂ ਫਿਰ ਇਸ ਤਰ੍ਹਾਂ ਮਾਲਾ ਫੇਰ।
ਨਾਨਕ ਰੱਖੇ ਲਾਜ,
ਫਿਰ ਮਹਾਰਾਜ ਕਹਿੰਦੇ ਪਰਮੇਸ਼ੁਰ ਆਪੇ ਤੇਰੀ ਲਾਜ ਰੱਖੇਗਾ, ਅੱਲਾ ਖੁਦਾ ਤੇਰੀ ਜਿਹੜੀ ਲਾਜ ਰੱਖੇਗਾ, ਹਰ ਥਾਂ ਤੇਰੀ ਰੱਖਿਆ ਕਰੇਗਾ।
ਮਹੱਲਾ ਪਹਿਲਾ, ਹਿੰਦੂ ਮੂਲੇ ਭੂਲੇ ਅਕੁੱਟੀ ਜਾਹੀ।
ਕਾਜੀ ਕਹਿਣ ਲੱਗਾ ਮਹਾਰਾਜ ਇਹ ਤਾਂ ਤੁਸੀਂ ਸੱਚ ਕਿਹਾ ਹੈ, ਵੀ ਤੁਸੀਂ ਹਿੰਦੂ ਵੀ ਕਹਿ ਦਿੱਤੇ ਵੀ ਹਿੰਦੂ ਵੀ ਕੋਈ ਨਹੀਂ, ਉਹਨਾਂ ਦੇ ਬਾਰੇ ਵੀ ਦੱਸਦੇ ਹੋ ਕਿ ਉਹਨਾਂ ਦੇ ਵਿੱਚ ਕੀ ਹੈ। ਮਹਾਰਾਜ ਕਹਿਣਗੇ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ। ਮਹਾਰਾਜ ਕਹਿਣ ਲੱਗੇ ਜਿਹੜੇ ਹਿੰਦੂ ਆ ਤਾਂ ਮੁੱਲੋਂ ਹੀ ਭੁੱਲੇ ਹੋਏ ਹੈ ਨਾ, ਉਹ ਤਾਂ ਘਟਦੇ ਜਾ ਰਹੇ ਨੇ, ਉਹਨਾਂ ਦਾ ਤਾਂ ਕੋਈ ਹਾਲਤ ਨਹੀਂ ਹੈ। ਕਿਉਂ ਕਰਕੇ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਕਿਉਂ ਕਰਕੇ ਹਿੰਦੂ ਨੂੰ ਅੰਨਾ ਕਿਉਂ ਕਿਹਾ ਹੈ? ਕਿ ਜਿੰਨੇ ਪਰਿਵਾਰ ਦੇ ਜੀਵ ਆ, ਕੋਈ ਕਿਸੇ ਨੂੰ ਪੂਜੀ ਜਾਂਦਾ, ਕੋਈ ਸ਼ਿਵ ਜੀ ਨੂੰ ਅਤੇ ਦੂਜਾ ਬ੍ਰਹਮੇ ਨੂੰ ਪੂਜੀ ਜਾਂਦਾ, ਕੋਈ ਦੇਵੀ ਦੇ, ਇੱਕ ਉਹਨਾਂ ਦਾ ਕੋਈ ਦੀਨ ਮਾਨ ਨਹੀਂ। ਅਤੇ ਮੁਸਲਮਾਨ ਨੂੰ ਕਾਣਾ ਕਿਹਾ ਕਿ ਇਹਦੀ ਇੱਕ ਅੱਖ ਹੈਗੀ, ਅਤੇ ਆਪਣੀ ਸ਼ਰ੍ਹਾਂ ਦੇ ਵਿੱਚ ਪੱਕਾ ਹੈ, ਆਪਣੀ ਸ਼ਰ੍ਹਾਂ ਦੇ ਵਿੱਚ ਰਹਿੰਦਾ ਹੈ। ਇਸ ਵਾਸਤੇ ਮਹਾਰਾਜ ਕਹਿਣ ਲੱਗੇ ਜਿਹੜਾ ਹਿੰਦੂ ਮੂਲੇ ਭੁੱਲੇ ਖੁੱਟੀ ਜਾਹੀ, ਕਿ ਜਿਹੜੇ ਤਾਂ ਹਿੰਦੂ ਹੈ ਤਾਂ ਮੂਲੋਂ ਹੀ ਭੁੱਲੇ ਹੋਏ ਨਾ ਪਰਮੇਸ਼ੁਰ ਨੂੰ, ਅੱਲਾ ਖੁਦਾ ਨੂੰ, ਉਹ ਤਾਂ ਕੁਝ ਵੀ ਨਹੀਂ ਕਰ ਸਕਦੇ। ਇਸ ਵਾਸਤੇ ਉਹ ਤਾਂ ਘਟਦੇ ਜਾ ਰਹੇ ਹਨ। ਕਿਉਂ ਕਰਕੇ
ਨਾਰਦ ਕਹਿਆ ਸੇ ਪੂਜ ਕਰਾਹੀ।
ਮਹਾਰਾਜ ਕਹਿੰਦੇ ਨਾਰਦ ਮੁਨੀ ਜਿਹੜਾ ਆਇਆ ਨਾ, ਉਹਨੇ ਤਾਂ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਇਹ ਗੱਲ ਕਹੀ ਸੀ ਕਿ ਨਾਰਦ ਕਹਿਆ ਸੇ ਪੂਜ ਕਰਾਹੀ, ਕਿ ਜਿਹੜਾ ਪਰਮੇਸ਼ੁਰ ਹੈ ਨਾ, ਭਗਵਾਨ ਹੈ, ਉਹਦੀ ਗਰੜ ਦੀ ਸਵਾਰੀ ਹੈ, ਉਹ ਗੜ ਦੇ ਉੱਤੇ ਸਵਾਰੀ ਕਰਦਾ ਹੈ, ਅਤੇ ਤੁਸੀਂ ਇਸ ਤਰ੍ਹਾਂ ਕਰਿਓ ਵੀ ਉਹਦੇ ਨਾਂ ਦਾ ਇੱਕ ਨਾ ਕੋਈ ਪੱਥਰ ਦਾ ਗਰੜ ਬਣਾ ਲਿਓ, ਅਤੇ ਜਦੋਂ ਗਰੜ ਨੂੰ ਵੇਖਿਆ ਕਰੋਗੇ ਤਾਂ ਤੁਹਾਨੂੰ ਪਰਮੇਸ਼ੁਰ ਭਗਵਾਨ ਚੇਤੇ ਆ ਜਾਇਆ ਕਰੇਗਾ, ਅਤੇ ਤੁਹਾਨੂੰ ਯਾਦ ਰਿਹਾ ਕਰੇਗੀ। ਅਤੇ ਕਹਿੰਦੇ ਇਹਨਾਂ ਨੇ ਗਰੜ 'ਤੇ ਬਣਾ ਲਿਆ, ਅਤੇ ਨਾਲ ਹੀ ਭਗਵਾਨ ਦੀ ਜਿਹੜੀ ਮੂਰਤੀ ਬਣਾ ਦਿੱਤੀ। ਕਹਿੰਦੇ ਨਾਰਦ ਕਹਿਆ ਸੇ ਪੂਜ ਕਰਾਹੀ, ਉਹ ਨਾਮ ਜਪਣਾ ਤਾਂ ਇਹਨਾਂ ਨੇ ਛੱਡ ਦਿੱਤਾ ਹੈ, ਨਾਮ ਤਾਂ ਲੈਂਦੇ ਨਹੀਂ, ਉਹ ਤਾਂ ਯਾਦ ਰੱਖਣ ਵਾਸਤੇ ਕਿ ਜਦੋਂ ਵੇਖ ਲੈਣ ਤਾਂ ਸਾਨੂੰ ਉੱਪਰ ਭਗਵਾਨ ਦੀ ਯਾਦ ਆ ਜਾਵੇ ਅਤੇ ਉਹਦਾ ਨਾਮ ਜਪੀਏ। ਕਹਿੰਦੇ ਉਹ ਕਿ ਯਾਦ ਤਾਂ ਆ ਜਾਂਦੀ ਹੈ, ਪੂਜਾ ਤਾਂ ਕਰਨ ਲੱਗ ਪੈਣੇ, ਉਹ ਤਾਂ ਨਾਮ ਇਹਨਾਂ ਨੇ ਛੱਡ ਦਿੱਤਾ। ਨਾਮ ਜਪਦੇ ਨੇ ਕੇਵਲ ਹੱਥਾਂ ਦੇ ਨਾਲ ਉਹਨੂੰ ਸਾਫ ਕਰੀ ਜਾਂਦੇ ਨੇ, ਪੂਜਾ ਕਰੀ ਜਾਂਦੇ ਨੇ। ਇਸ ਵਾਸਤੇ ਨਾਰਦ ਕਹਿ ਸੇ ਪੂਜ ਕਰਾਈ, ਪੂਜਾ ਕਰੀ ਜਾ ਰਹੇ ਹਨ।
ਅੰਧੇ ਗੂੰਗੇ ਅੰਧ ਅੰਧਾਰ,
ਮਹਾਰੇ ਕਹਿੰਦੇ ਨਾ ਇਹਨਾਂ ਦਾ ਪਰਮਾਰਥ ਰੂਪੀ ਅਤੇ ਵਿਹਾਰਕ ਰੂਪੀ ਦੋਵੇਂ ਨੇਤਰੀ ਨਹੀਂ ਹੈਗੇ ਹਿੰਦੂਆਂ ਦੇ, ਇਹ ਅੰਨੇ ਹੋਏ ਨੇ, ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ। ਇਸ ਵਾਸਤੇ ਇਹ ਭੁੱਲੇ ਹੋਏ ਹਨ, ਗੂੰਗੇ ਨੇ, ਅੰਧ ਅੰਧਾਰ, ਇਸ ਕਰਕੇ ਅਗਿਆਨ ਦਾ ਇਹਨਾਂ ਦੇ ਵਿੱਚ ਹਨੇਰਾ ਛਾਇਆ ਹੋਇਆ ਹੈ, ਅਤੇ ਸੱਚ ਦੇ ਉਪਦੇਸ਼ ਨੂੰ ਇਹ ਜਪਦੇ ਨਹੀਂ, ਇਸ ਕਰਕੇ ਗੂੰਗੇ ਹੋਏ ਹਨ, ਅਤੇ ਸੱਚ ਨੂੰ ਵੇਖਦੇ ਨੇ ਅਤੇ ਅੰਨੇ ਹੋਏ ਹਨ।
ਪਾਥਰ ਲੈ ਪੂਜੈ ਮੁਗਧ ਗਵਾਰ,
ਮਹਾਰੇ ਕਹਿੰਦੇ ਮੁਗਧ ਗਵਾਰ, ਮਨ ਕਰਕੇ ਮੁਗਧ ਮੂਰਖ ਹੈ ਅਤੇ ਸਰੀਰ ਕਰਕੇ ਗਵਾਰ ਵੀ ਮੂਰਖ ਹੋ ਰਹੇ ਨੇ, ਕਿ ਪੱਥਰ ਨੂੰ ਲੈ ਕੇ ਅਤੇ ਪੂਜਾ ਕਰੀ ਜਾਂਦੇ ਨੇ, ਪੱਥਰ ਦੀਆਂ ਪੂਜਾ ਕਰੀ ਜਾਂਦੇ, ਉਹਨੂੰ ਧੂਫ ਲਾਈ ਜਾਂਦੇ ਨੇ। ਮਹਾਰ ਕਹਿੰਦੇ ਪੱਥਰਾਂ ਨੂੰ ਪੂਜੀ ਜਾਂਦੇ ਨੇ ਜਿਹੜੇ ਹਿੰਦੂ ਹੈ।
ਉਹ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ,
ਮਹਾਰੇ ਕਹਿੰਦੇ ਕਿ ਕਾਜੀ ਇਹਨਾਂ ਹਿੰਦੂਆਂ ਨੂੰ ਇੰਨੀ ਸਮਝ ਨਹੀਂ, ਪੱਥਰ ਜਿਹੜਾ ਪਾਣੀ ਦੇ ਵਿੱਚ ਸੁੱਟ ਗਏ ਤੂੰ ਤਾਂ ਆਪ ਡੁੱਬ ਜਾਂਦਾ, ਅਤੇ ਉਹ ਹੋਰਨਾਂ ਨੂੰ ਕਿਸ ਤਰ੍ਹਾਂ ਤਾਰ ਦੇਵੇਗਾ, ਜਿਹੜਾ ਆਪ ਜਿਹੜਾ ਹੈ ਡੁੱਬ ਜਾਂਦਾ ਉਹ ਕਿਸੇ ਨੂੰ ਕੀ ਤਾਰ ਦੇਵੇਗਾ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਾਰੀ ਖੰਡਨ ਕੀਤਾ ਹੈ ਕਿ ਪੱਥਰ ਦੀ ਪੂਜਾ ਨਹੀਂ ਕਰਨੀ, ਪੱਥਰ ਨੂੰ ਪੂਜਣਾ ਨਹੀਂ। ਕਾਹੇ ਕੋ ਪੂਜਿਤ ਹੈ ਬਸ ਕਛ ਪਾਹਣ ਮੈਂ ਪਰਮੇਸ਼ੁਰ ਨਾਹੀ। ਕਲਗੀਧਰ ਜੀ ਨੇ ਵੀ ਆਖਿਆ ਕਿ ਪੱਥਰਾਂ ਨੂੰ ਕਾਹਦੇ ਵਾਸਤੇ ਪੂਜਦੇ, ਇਹਦੇ ਵਿੱਚ ਕਿਹੜਾ ਪਰਮੇਸ਼ੁਰ ਹੈ, ਨਾ ਇਹ ਕੁਝ ਖਾਂਦਾ ਹੈ ਨਾ ਪੀਂਦਾ ਹੈ। ਇਸ ਵਾਸਤੇ ਇਹ ਤਾਂ ਪੱਥਰ ਦਾ ਪੱਥਰ ਹੀ ਹੈ, ਉਹ ਆਪ ਡੁੱਬੇ ਤੁਮ ਕਹਾਂ ਤਰਨਹਾਰ, ਉਹ ਪੱਥਰ ਤਾਂ ਪਾਣੀ ਦੇ ਵਿੱਚ ਡੁੱਬ ਜਾਂਦਾ ਤਾਂ ਤੁਹਾਨੂੰ ਕਿੱਥੋਂ ਤਾਰ ਦੇਵੇਗਾ।
ਦੋਹਰਾ ਮੁਸਲਮਾਨ ਮਗ ਹਿੰਦੂ ਕੋ,
ਮਹਾਰੇ ਕਹਿੰਦੇ ਜਿਹੜਾ ਮੁਸਲਮਾਨ ਤੇ ਹਿੰਦੂਆਂ ਦਾ ਜਿਹੜਾ ਰਸਤਾ ਹੈ,
ਆਸ ਵਿਦ ਲਿਓ ਪਛਾਣ,
ਮਹਾਰੇ ਕਹਿਣ ਲੱਗੇ ਕਾਜੀ ਇਸ ਤਰ੍ਹਾਂ ਪਛਾਣ ਲਓ ਕਿ ਇਹ ਅੰਤਰੀਬ ਗੁਣਾਂ ਤੋਂ ਹੀਣੇ ਹੈ, ਇਹਨਾਂ ਨੂੰ ਕੋਈ ਪਤਾ ਨਹੀਂ, ਨਾ ਇਸ ਕਰਕੇ ਨਾ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ।
ਕਰਮ ਨਾ ਸ਼ੁਭ ਕਰਹੀ ਉਬੈ,
ਇਹ ਦੋਵੇਂ ਕੋਈ ਚੰਗਾ ਨਹੀਂ ਕੰਮ ਕਰਦੇ, ਇਹਨਾਂ ਦੇ ਜਿਹੜੀ ਹੈ ਉਹ ਖੁਦਾ ਦੇ ਵੱਲੋਂ ਅਤੇ ਦੂਜੇ ਭਗਵਾਨ ਦੇ ਵੱਲੋਂ ਬੜੇ ਦੂਰ ਨੇ, ਇਹਨਾਂ ਦੀ ਕੋਈ ਚੰਗੀ ਕਰਨੀ ਨਹੀਂ ਹੈ।
ਝੂਠੇ ਨਾਮ ਬਖਾਨ,
ਇਹ ਸਭ ਝੂਠੇ ਹੀ ਆਖੇ, ਆਪਣੇ ਆਪ ਨੂੰ ਨਾਮ ਕਹਿ ਰਹੇ ਕਿ ਮੈਂ ਮੁਸਲਮਾਨ ਹੈ, ਕਿ ਦੂਜਾ ਆਖੀ ਜਾਂਦਾ ਹਿੰਦੂ ਹੈ।
ਚੌਪਈ ਸੁਣ ਕਰ ਮਗ ਭੁੱਲੇ ਫਿਰਹੀ ਉਦਿਆਨਾ,
ਕਹਿੰਦੇ ਮਹਾਰੇ ਕਹਿੰਦੇ ਕਿ ਅਸਲ ਰਸਤਾ ਜਿਹੜਾ ਪਰਮੇਸ਼ੁਰ ਦਾ ਉਹ ਭੁੱਲਿਆ ਹੋਇਆ ਇਹਨਾਂ ਨੂੰ, ਅਤੇ ਸੰਸਾਰ ਰੂਪੀ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਦੋਵੇਂ ਤੁਰੇ ਫਿਰਦੇ ਹਨ।
ਕੈਸੇ ਪਹੁੰਚੇ ਸੁੱਖ ਅਸਥਾਨਾ,
ਜਿਹੜਾ ਸੁੱਖ ਵਾਲਾ ਸਥਾਨ ਸੱਚਖੰਡ ਪਰਮੇਸ਼ੁਰ ਦਾ ਘਰ ਹੈ, ਕਿਸ ਤਰ੍ਹਾਂ ਪਹੁੰਚ ਸਕਦੇ ਨੇ, ਭਾਵ ਨਹੀਂ ਜਾ ਸਕਦੇ।
ਸੁਣ ਕਰ ਕਾਜੀ ਲਜਿਤ ਹੋਤ,
ਕਾਜੀ ਬੜਾ ਫਿਰ ਸ਼ਰਮਿੰਦਾ ਆਇਆ ਇਸ ਤਰ੍ਹਾਂ ਜਦੋਂ ਸਤਿਗੁਰਾਂ ਨੇ ਬਚਨ ਕਹੇ।
ਜਿਉਂ ਰੱਬ ਅੱਗੇ ਰਿੰਗਣ ਜੋਤ,
ਕਹਿੰਦੇ ਕਿ ਜਿਸ ਤਰ੍ਹਾਂ ਸੂਰਜ ਦੇ ਅੱਗੇ ਟਟਹਿਣਾ ਜਿਹੜਾ ਮੱਠਾ ਪੈ ਜਾਂਦਾ ਨਾ, ਉਹਦਾ ਚਾਨਣ ਕੁਝ ਨਹੀਂ ਹੁੰਦਾ, ਕਹਿੰਦੇ ਕਿ ਇਸ ਤਰ੍ਹਾਂ ਇਹ ਖਤਮ ਹੋ ਗਿਆ। ਗੁਰੂ ਰੂਪੀ ਸੂਰਜ ਦੇ ਅੱਗੇ ਕਾਜੀ ਰੂਪੀ ਜਿਹੜਾ ਟਟਹਿਣਾ ਹੈ,
ਬੋਲਿਓ ਕਛ ਤੂਸ਼ਣ ਭਇਓ,
ਫਿਰ ਅੱਗੋਂ ਕੋਈ ਜਵਾਬ ਨਹੀਂ ਆਇਆ ਤੇ ਕਾਜੀ ਚੁੱਪ ਕਰ ਗਿਆ।
ਪੁੱਤਰ ਆਵ ਨਾ ਉੱਠ ਕਰ ਗਏ,
ਅੱਗੋਂ ਜਵਾਬ ਹੀ ਕੋਈ ਨਾ ਆਇਆ ਤੇ ਉੱਠ ਕੇ ਘਰ ਨੂੰ ਚਲੇ ਗਿਆ।
ਕੋ ਨਰ ਨੁੱਤ ਕੋ ਨਿੰਦਾ ਕਰਹੀ,
ਕੋਈ ਮਹਾਰਾਜ ਜੀ ਦੇ ਉੱਥੇ ਕੋਈ ਨਿੰਦਿਆ ਕਰਨ ਵਾਲੇ ਵੀ ਹੈਗੇ ਤੇ ਕੋਈ ਨਤ ਉਸਤਤ ਵੀ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ, ਦੋਵੇਂ ਪੱਖ ਦੇ ਲੋਕ ਨੇ ਸੁਲਤਾਨਪੁਰ ਦੇ ਵਿੱਚ।
ਮੂਰਖ ਸਮਝ ਨਾ ਪਾਇਨ ਪਰਹੀ,
ਜਿਹੜੇ ਮੂਰਖ ਲੋਕ ਸਮਝ ਕਰਕੇ ਗੱਲ ਨੂੰ ਮਹਾਰਾਜ ਜੀ ਦੀ ਮਹਿਮਾ ਨੂੰ ਤੇ ਚਰਨਾਂ ਤੇ ਲੱਗਦੇ ਨਹੀਂ ਹਨ।
ਭਾਉ ਭਗਤ ਜਿਹੇ ਜਗ ਪ੍ਰਗਟਾਨਾ,
ਕਿਉਂ ਕਰਕੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰੇਮਾ ਭਗਤੀ ਨੂੰ ਸਿਮਰਨ ਨੂੰ ਜੱਗ ਦੇ ਵਿੱਚ ਪ੍ਰਗਟ ਕਰਨਾ ਉਹਦੇ ਚਰਨਾਂ ਦੇ ਮੂਰਖ ਲੱਗਦੇ ਨਹੀਂ।
ਵੈਸੇ ਰਹੇ ਮਸਾਨ ਸਥਾਨਾ,
ਗਰੀਬ ਨਿਵਾਸ ਸਾਹਿਬ ਜੀ ਮੜੀਆਂ ਮਸਾਨਾਂ ਤੇ ਸਜੇ ਹੋਏ ਨੇ,
ਤੇ ਛਿਨ ਉਤੋਂ ਭਗੀਰਥ ਪਾਸੂ।
ਜਿਹੜਾ ਮਲਸੀਆਂ ਦਾ ਭਾਈ ਭਗੀਰਥ ਹੈ ਉਹ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੈ ਭਾਈ ਭਗੀਰਥ।
ਦਰਸ਼ਨ ਕਰਤ ਪਾਏ ਸੁਖ ਰਾਸੂ,
ਜੋ ਭਾਵ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੁਖਾਂ ਨੂੰ ਪ੍ਰਾਪਤ ਕਰ ਰਿਹਾ ਭਾਈ ਭਗੀਰਥ।
ਆਵਾ ਮਨ ਸੁਖ ਪ੍ਰੇਮ ਉਮੰਗਾ,
ਕਹਿੰਦੇ ਬੜੇ ਪ੍ਰੇਮ ਦੇ ਸਹਿਤ ਹੋ ਕਰਕੇ ਜਿਹੜਾ ਮਨ ਸੁਖ ਸ਼ਾਹੂਕਾਰ ਨਾ ਲਾਹੌਰ ਦੇ ਵਿੱਚ ਰਹਿਣ ਵਾਲਾ ਜੀ ਦਾ ਬਹੁਤ ਵੱਡਾ ਵਪਾਰ ਚੱਲਦਾ ਹੈ, ਜਿਹਨੇ ਪਹਿਲਾਂ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਗਿਆਨ ਲਿਆ ਹੈ, ਉਹ ਮਨ ਸੁਖ ਸ਼ਾਹੂਕਾਰ ਚੱਲ ਕੇ ਆ ਗਿਆ ਸਤਿਗੁਰਾਂ ਦੇ ਕੋਲ।
ਜੇ ਮਨ ਚੜ੍ਹਿਓ ਨਾਮ ਕੋ ਰੰਗਾ,
ਜਿਹਦੇ ਮਨ ਨੂੰ ਨਾਮ ਦਾ ਪਿਆਰ ਲੱਗਾ ਹੋਇਆ, ਨਾਮ ਦਾ ਰੰਗ ਚੜ੍ਹਿਆ ਹੋਇਆ ਹੈ ਮਨ ਸੁਖ ਸ਼ਾਹੂਕਾਰ ਨੂੰ,
ਹੱਥ ਬੰਦ ਕੈ ਬੰਧਨ ਕੀਨੀ,
ਉਹਨੇ ਆਣ ਕੇ ਹੱਥ ਜੋੜ ਕੇ ਗਰੀਬ ਨਿਵਾਜ ਜੀ ਦੇ ਚਰਨਾਂ ਤੇ ਹੱਥ ਜੋੜ ਕੇ ਮੱਥਾ ਟੇਕਿਆ।
ਪਰਿਓ ਡੰਡਵਤ ਮਤ ਰਸ ਭੀਨੀ,
ਐ ਡੰਡੇਵਤ ਸਿੱਧਾ ਜਿਸ ਤਰ੍ਹਾਂ ਡੰਡਾ ਪਿਆ ਹੁੰਦਾ ਨਾ, ਇਸ ਤਰ੍ਹਾਂ ਡੰਡੇਵਤ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਡੌਤ ਬੰਦਨਾ ਨਮਸਕਾਰ ਕਰ ਰਿਹਾ ਹੈ।
ਸਤ ਕਰਤਾਰ ਕਹੀ ਸੁਖ ਰਾਸੂ,
ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਮਨ ਸੁਖ ਨੂੰ ਵੇਖ ਕੇ ਕਹਿਣ ਲੱਗੇ, ਸਤ ਕਰਤਾਰ ਚੇਤੇ ਆਵੇ, ਨਾਮ ਚੇਤੇ ਆਵੇ।
ਦੂਜੇ ਕੁਸ਼ਲ ਸਰਬ ਪੁਨਤਾਸੂ,
ਮਹਾਰਾਜ ਜੀ ਨੇ ਮਨ ਸੁਖ ਸ਼ਾਹੂਕਾਰ ਨੂੰ ਰਾਜੀ ਖੁਸ਼ੀ ਪੁੱਛੀ ਹੈ, ਹਾਲ ਚਾਲ ਪੁੱਛਿਆ ਹੈ।
ਗਦ ਗਦ ਹਵੇ ਕਰ ਬੈਠ ਸਮੀਪਾ,
ਕਹਿੰਦੇ ਕਿ ਬੜਾ ਆਨੰਦ ਹੋ ਕਰਕੇ ਜਿਹੜਾ ਮਨ ਸੁਖ ਸ਼ਾਹੂਕਾਰ ਸਤਿਗੁਰਾਂ ਦੇ ਪਾਸ ਬੈਠ ਕਰਕੇ
ਬੋਲਿਓ, ਬਚਨ ਤਬੈ ਕੁਲ ਦੀਪਾ,
ਬੇਦੀਆਂ ਦੇ ਕੁਲ ਦੇ ਦੀਪ ਪ੍ਰਕਾਸ਼ਮਾਨ ਸਤਿਗੁਰੂ ਜੀ ਦੇ ਨਾਲ ਬਚਨ ਕੀਤਾ।
ਸਰਬ ਕੁਸ਼ਲ ਭੀ ਦਰਸ ਤੁਮਾਰੇ,
ਮਨ ਸੁਖ ਕਹਿਣ ਲੱਗਾ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ ਤੇ ਸਾਰੀ ਸੁਖ ਨੇ ਤੁਹਾਡੇ ਦਰਸ਼ਨਾਂ ਦੇ ਵਿੱਚ,
ਮੁਝ ਤਨ ਮਨ ਕੇ ਕਸ਼ਟ ਨਿਵਾਰੇ,
ਤੁਸਾਂ ਮੇਰੇ ਮਨ ਦੇ ਕਸ਼ਟ ਵੀ ਦੂਰ ਕਰ ਦਿੱਤੇ, ਬੰਧਨ ਤੇ ਤਨ ਸਰੀਰ ਦੇ ਵੀ ਕਸ਼ਟ ਨਾਸ ਕਰ ਦਿੱਤੇ ਹਨ।
ਚਲਿਓ ਚਹਿਤ ਹੋ ਮੈਂ ਪਰਦੇਸਾ,
ਕਹਿਣ ਲੱਗਾ ਮਹਾਰਾਜ ਮੈਂ ਹੁਣ ਪ੍ਰਦੇਸ਼ ਦੇ ਵਿੱਚ ਚੱਲਿਆ, ਦੂਸਰੇ ਦੇਸ਼ ਦੇ ਵਿੱਚ।
ਸ੍ਰੀ ਮੁਖ ਕੀ ਆਪ ਪਾਏ ਨਿਦੇਸਾ,
ਤੇ ਮੈਂ ਚਾਹੁੰਦਾ ਸਾਂ ਕਿ ਪਹਿਲਾਂ ਆਪ ਜੀ ਦੀ ਆਗਿਆ ਲੈ ਲਵਾਂ।
ਵਣਜ ਖੇਪ ਕੋ ਭਰ ਕਰ ਭਾਰੀ,
ਮਹਾਰਾਜ ਜਹਾਜ਼ ਜਿਹੜਾ ਹੈ ਨਾ ਸਮੁੰਦਰੀ ਸ਼ਿਪ ਜਿਹੜਾ ਐਨ ਮਾਲ ਦੇ ਨਾਲ ਹੁਣ ਭਰਿਆ ਹੋਇਆ ਹੈ।
ਜਾਉ ਸੰਗਲਾ ਦੀਪ ਮਝਾਰੀ,
ਕਹਿ ਮਹਾਰਾਜ ਕਹਿਣ ਲੱਗੇ ਕਿਹੜੇ ਦੇਸ਼ ਦੇ ਵਿੱਚ ਜਾਣਾ, ਕਹਿਣ ਲੱਗਾ ਮਹਾਰਾਜ ਸੰਗਲਾ ਦੀਪ ਦੇ ਵਿੱਚ, ਸੰਗਲਾ ਦੀਪ ਦੇ ਵਿੱਚ ਜਾਣਾ ਹੈ।
ਹਵੇ ਹੈ ਦਿਨ ਬਹੁ ਬਿਰਹੋ ਤੁਮਾਰਾ,
ਮਹਾਰਾਜ ਉੱਥੇ ਚਿਰ ਲੱਗ ਜਾਣਾ ਕੁਝ ਦਿਨ, ਤੇ ਆਪ ਜੀ ਦੇ ਨਾਲੋਂ ਇੰਨਾ ਚਿਰ ਵਿਛੋੜਾ ਰਹਿਣਾ ਹੈ।
ਉਚਰੋ ਆਪ ਸ਼ਬਦ ਸੁਖ ਸਾਰਾ,
ਮਹਾਰਾਜ ਗੁਰਬਾਣੀ ਦਾ ਕੋਈ ਸ਼ਬਦ ਉਚਾਰੋ, ਮਨ ਸੁਖ ਸ਼ਾਹੂਕਾਰ ਕਹਿਣ ਲੱਗਾ।
ਮੈਂ ਲਿਖ ਲਿਓ ਪਠੋ ਕਰਨੇਮਾ,
ਉਹ ਮੈਂ ਲਿਖ ਲਵਾਂਗਾ ਤੇ ਫਿਰ ਉਹ ਰੋਜ਼ ਪੜਿਆ ਕਰਾਂਗਾ, ਉਸ ਸ਼ਬਦਾਂ ਦਾ ਨਿਤਨੇਮ ਕਰਿਆ ਕਰਾਂਗਾ।
ਜਿਨ ਤੇ ਵਧੈ ਗੁਰੂ ਪਗ ਪ੍ਰੇਮਾ,
ਜਿਸ ਸ਼ਬਦ ਪੜਨ ਦੇ ਨਾਲ ਮੇਰਾ ਆਪ ਜੀ ਦੇ ਚਰਨ ਗੁਰੂ ਪਰਮੇਸ਼ਰ ਚਰਨਾਂ ਦੇ ਨਾਲ ਪਿਆਰ ਵਧੇ।
ਸੁਣ ਕਰ ਬਚਨ ਦੀਨ ਦੁਖ ਭੰਜਨ,
ਦੁੱਖਾਂ ਨੂੰ ਨਾਸ ਕਰਨ ਵਾਲੇ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਨ ਸੁਖ ਸ਼ਾਹੂਕਾਰ ਦਾ ਬਚਨ ਸੁਣ ਕੇ,
ਉਚਰੇ ਰੁਚਰ ਸ਼ਬਦ ਜਨ ਰੰਜਨ,
ਬੜੇ ਸੋਹਣੇ ਮਨਾਂ ਨੂੰ ਮਨ ਨੂੰ ਪ੍ਰਸੰਨ ਕਰਨ ਵਾਲੇ ਜਿਹੜੀ ਬਾਣੀ ਦੇ ਸ਼ਬਦ ਹੈ ਉਹ ਸਤਿਗੁਰਾਂ ਨੇ ਉਚਾਰੇ।
ਸ੍ਰੀ ਕਰਤਾਰ ਗੁਰੂ ਵਡਿਆਈ,
ਜੋ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ।
ਭਗਤ ਬਿਰਕਤ ਹੈ ਗਿਆਨ ਮਿਲਾਈ,
ਜਿਹੜੀ ਭਗਤੀ ਤੇ ਤਿਆਗ ਤੇ ਬ੍ਰਹਮ ਗਿਆਨ ਜਿਸ ਸ਼ਬਦਾਂ ਦੇ ਵਿੱਚ ਮਿਲਿਆ ਹੋਇਆ ਹੈ।
ਅਸ ਬਾਣੀ ਮਨ ਸੁਖ ਲਿਖ ਲੀਨੀ,
ਤੇ ਮਨ ਸੁਖ ਸ਼ਾਹੂਕਾਰ ਨੇ ਸਤਿਗੁਰੂ ਜੀ ਉਚਾਰਦੇ ਨੇ ਪੜ੍ਹਦੇ ਨੇ ਤੇ ਉਹਨੇ ਲਿਖ ਲਏ ਸ਼ਬਦ।
ਪੜ੍ਹ ਕਰ ਪਰਮ ਪ੍ਰੇਮ ਮਤ ਭੀਨੀ,
ਜਿਨ੍ਹਾਂ ਨੂੰ ਸ਼ਬਦਾਂ ਨੂੰ ਪੜ੍ਹ ਕੇ ਮਨ ਜਿਹੜਾ ਪਿਆਰ ਦੇ ਵਿੱਚ ਭੇਜਦਾ ਹੈ।
ਔਰ ਉਹ ਬੋਲੇ ਗੁਰੂ ਉਦਾਰਾ,
ਫਿਰ ਗੁਰੂ ਨਾਨਕ ਸਾਹਿਬ ਜੀ ਮਨ ਸੁਖ ਸ਼ਾਹੂਕਾਰ ਨੂੰ ਕਹਿਣ ਲੱਗੇ,
ਮੱਜੋ ਨਿਸਾ ਜਾਮ ਸੁਭ ਬਾਰਾ,
ਇਹ ਸ਼ਾਹੂਕਾਰ ਅੰਮ੍ਰਿਤ ਵੇਲੇ ਉੱਠਣਾ ਹੈ, ਤੇ ਸੁੱਚੇ ਜਲ ਦੇ ਨਾਲ ਇਸ਼ਨਾਨ ਕਰਨਾ ਹੈ।
ਤਜ ਆਲਸ ਜਾਗੋ ਤੇ ਕਾਲਾ,
ਅੰਮ੍ਰਿਤ ਵੇਲੇ ਆਲਸ ਨੂੰ ਤਿਆਗ ਕਰਕੇ ਉੱਠਣਾ ਹੈ, ਉਦਮ ਕਰਕੇ ਉੱਠਿਆ ਕਰਨਾ ਹੈ।
ਪੜੋ ਤਬੈ ਫਲ ਹੋਤ ਵਿਸਾਲਾ,
ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸ਼ਬਦ ਪੜੇਗਾ ਤੇ ਬਹੁਤ ਫਲ ਮਿਲੇਗਾ।
ਇੱਕ ਮਨ ਹਵੇ ਕੈ ਪ੍ਰੀਤ ਸਮੇਤਾ,
ਹੈ ਪਿਆਰ ਦੇ ਸਹਿਤ ਹੋ ਕਰਕੇ ਇੱਕ ਮਨ ਹੋ ਕਰਕੇ ਪੜਨਾ ਹੈ।
ਗੁਣੋ ਤਾਂ ਪਾਵੋ ਬ੍ਰਹਮ ਨਿਕੇਤਾ,
ਮਾਰੇ ਕਹਿਣ ਲੱਗੇ ਫਿਰ ਤੂੰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਵੇਗਾ।
ਕਰੋ ਤੇ ਹਾਵਲ ਹੋਵਤ ਭੂਰਾ,
ਸ਼ਬਦ ਪੜ੍ਹ ਕੇ ਦਿਨ ਚੜ੍ਹੇ ਫਿਰ ਕੜਾਹ ਪ੍ਰਸ਼ਾਦ ਕਰਿਆ ਕਰ।
ਪਾਠ ਅਰਦਾਸ ਯੁਗਮ ਕਰ ਜੋਰਾ,
ਸ਼ਬਦ ਪੜ੍ਹ ਕੇ ਫਿਰ ਹੱਥ ਜੋੜ ਕੇ ਅਰਦਾਸ ਕਰੀ।
ਬੌਰ ਬਾਂਟ ਅਚਵਨ ਨਿਜ ਕੀਜੈ,
ਫਿਰ ਉਹ ਕੜਾਹ ਪ੍ਰਸ਼ਾਦ ਦੂਜਿਆਂ ਨੂੰ ਵਰਤਾ ਕੇ ਤੇ ਫਿਰ ਆਪ ਛਕਣਾ ਹੈ।
ਦਿਵਸ ਉੱਗੇ ਬਨ ਜੈ ਮਨ ਦੀਜੈ,
ਫਿਰ ਜੋ ਦਿਨ ਚੜ੍ਹ ਜਾਇਆ ਕਰੇਗਾ ਫਿਰ ਜਿੱਥੇ ਮਰਜ਼ੀ ਜਾਈਂ ਆਪਣਾ ਕਾਰ ਵਿਹਾਰ ਕਰੀ, ਆਪਣਾ ਵਪਾਰ ਕਰੀ। ਮਨ ਸੁਖ ਸ਼ਾਹੂ ਨੂੰ ਗਰੀਬ ਨਿਵਾਜ ਜੀ ਉਪਦੇਸ਼ ਦੇ ਰਹੇ ਨੇ, ਸਾਰਿਆਂ ਵਾਸਤੇ ਸਾਂਝਾ ਹੈ।
ਸੰਧਿਆ ਕਾਲ ਹੈ ਪੜੋ ਬਹੋਰੀ,
ਤੇ ਸੰਧਿਆ ਸਮੇਂ ਸ਼ਾਮਾਂ ਦੇ ਟਾਈਮ ਤੇ ਵੀ ਇਹਨਾਂ ਸ਼ਬਦਾਂ ਦਾ ਤੂੰ ਪਾਠ ਕਰਿਆ ਕਰਨਾ ਹੈ।
ਮੰਤ ਨਿਤ ਰਾਖੋ ਭਗਤ ਹੈ ਬੋਰੀ,
ਤੂੰ ਆਪਣੇ ਹੱਥਾਂ ਦੇ ਨਾਲ ਕੰਮ ਕਾਰਜ ਕਰ, ਪਰ ਜਿਹੜੀ ਤੇਰੀ ਮੱਤ ਮਾਣ ਹੈ ਨਾ ਉਹ ਭਗਤੀ ਦੇ ਵਿੱਚ ਮਸਤ ਰੱਖਣੀ ਹੈ।
ਜਬ ਕੋ ਅਟਕ ਜਾਏ ਵੱਡ ਕਾਜੂ,
ਜੇ ਕਿਤੇ ਵੱਡਾ ਕੰਮ ਕਿਤੇ ਅਟ ਜਾਵੇ, ਕੋਈ ਵਿਘਨ ਪੈ ਜਾਵੇ,
ਸਿਮਰੋ ਸਤਿਗੁਰ ਹਵੇ ਸੁਖ ਕਾਜੂ,
ਫਿਰ ਇਹ ਸ਼ਬਦਾਂ ਦਾ ਤੂੰ ਬਾ ਜਾਪ ਕਰਿਆ ਕਰਨਾ, ਪਰਮੇਸ਼ਰ ਨੂੰ ਯਾਦ ਕਰਿਆ ਕਰਨਾ ਤੇ ਫਿਰ ਤੇਰਾ ਕਾਰਜ ਹੋ ਜਾਇਆ ਕਰੇਗਾ।
ਇਸ ਪ੍ਰਕਾਰ ਕੋ ਸੁਣ ਉਪਦੇਸ਼ਾ,
ਐਸਾ ਉਪ ਜਿਹੜਾ ਪ੍ਰਕਾਰ ਦਾ ਮਨ ਸੁਖ ਸ਼ਾਹੂਕਾਰ ਉਪਦੇਸ਼ ਸੁਣ ਕਰਕੇ,
ਗਮਨਿਓ ਸਤਿਗੁਰ ਪਾਏ ਨਿਦੇਸਾ,
ਸਤਿਗੁਰ ਦੀ ਆਗਿਆ ਲੈ ਕੇ ਮਨ ਸੁਖ ਸ਼ਾਹੂਕਾਰ ਚੱਲ ਪਿਆ।
ਗਇਓ ਸੰਗਲਾ ਦੀਪ ਸਥਾਨਾ,
ਸੰਗਲਾ ਦੀਪ ਦੇਸ਼ ਦੇ ਵਿੱਚ ਚਲੇ ਗਿਆ।
ਬੌਰ ਭਗੀਰਥ ਕੋ ਗੁਣਖਾਨਾ,
ਜਿਹੜਾ ਮਲਸੀਆਂ ਵਾਲਾ ਭਾਈ ਭਗੀਰਥ ਕੋਲ ਸੀ ਮਹਾਰਾਜ ਜੀ, ਉਹਨੂੰ ਵੇਖ ਕਰਕੇ
ਆਇਸ ਦੀਨ ਸਦਨ ਅਬ ਜਾਵੋ,
ਉਹਨੂੰ ਆਗਿਆ ਕਰਦੇ ਭਾਈ ਭਗੀਰਥ ਤੂੰ ਹੀ ਆਪਣੇ ਮਰਸੀਆਂ ਪਿੰਡ ਦੇ ਵਿੱਚ ਚੱਲ, ਆਪਣੇ ਘਰ ਦੇ ਵਿੱਚ ਚਲੇ ਜਾ।
ਹਿਰਦੈ ਸਦਾ ਨਾਮ ਲਿਵ ਲਾਵੋ,
ਉੱਥੇ ਜਾ ਕੇ ਤੂੰ ਨਾਮ ਜਪ ਤੇ ਆਪਣੇ ਮਨ ਦੀ ਜਿਹੜੀ ਬਿਰਤੀ ਹੈ ਲਿਵ ਹੈ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਲਾਉਣਾ ਕਰ। ਇਹ ਅੱਜ ਦਾ ਪ੍ਰਕਰਨ ਇੱਥੋਂ ਤੱਕ ਹੈ। ਸਤਿਗੁਰਾਂ ਦਾ ਜਸ ਅਗਾਧ ਬੋਧ ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਹਾਜ਼ਰੀ ਭਰੀ ਹੈ, ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਆਇਸ ਦੀਨ ਸਦਨ ਅਬ ਜਾਵੋ, ਹਿਰਦੈ ਸਦਾ ਨਾਮ ਲਿਵ ਲਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।